मुलाकात सो याद निहारी।
वाहेगुरु जी का खालसा, वाहेगुरु जी की फतेह। गुरु की साजी नवाजी, गुरु रूप साध संगत जी, आप जी गुरु चरणा च बैठ करके गुरबाणी दे कीर्तन का आनंद माण रहे सी। आओ फिर अपनिया मन बिरतियां नूं एकागर करिए। धन श्री गुरु अर्जन देव जी सच्चे पातशाह जी की पावन कथा नाल जुड़ जाइए। जदों पंजवें पातशाह जी ने पृथ्वी चंद को समझाने वास्ते भाई गुरदास जी को भेजा, पृथ्वी चंद समझण की बजाए होर कौड़ा हो गया। बहुत ही तत्ते कौड़े बचन भाई साहब भाई गुरदास जी ने भी कहे, तो सतगुरां की खलशान के खिलाफ भी बहुत बोलिया। पृथ्वी चंद ने सुली खां नूं बार बार कहा कि मैनू छेती दिल्ली लै चलो, तो बादशाह कोलों मैनू बुरियाई का तिलक दवाओ। बड़िया उम्मीदां नाल पृथ्वी चंद ते सुली खां दिल्ली अपड़ गए हैं। दिल्ली जा के सुली खां ते पृथ्वी चंद ने बादशाह नाल मुलाकात की है। पहला एक दो दिन सुली खां बादशाह को गया, भेटावां दित्तियां, बादशाह नूं खुश कीता। दूसरे दिन बादशाह नाल सुली खां ने गलबात छेड़ी कि बादशाह सलामत, श्री गुरु रामदास जी के वड्डे पुत्र बाबा पृथ्वी चंद जी आए हैं, वो तुहानूं मिलना चाहते हैं। कोई उन्हां दा करोगी झगड़ा है, वो तुहाडे तों निपटाना चाहते हैं। बादशाह ने जदों एक गल सुनी कहन लगा, मैं छोटा जिहा सी जदों मेरे पिता अकबर बादशाह सतगुरु के दर्शन करन लई गोइंदवाल साहब गए सन, ਉਹਦਾ ਬੜੀ ਵੱਡੀ ਗੱਦੀ ਹੈ, ਗੁਰੂ ਨਾਨਕ ਦੀ ਗੱਦੀ ਹੈ, ਬਹੁਤ ਦੁਨੀਆ ਉਹਨਾਂ ਨੂੰ ਮੰਨਦੀ ਹੈ, ਸਭ ਦੇ ਸਾਂਝੇ ਪੀਰ ਹਨ, ਹਿੰਦੂ ਮੁਸਲਮਾਨ ਸਭ ਉਹਨਾਂ ਨੂੰ ਚੁੱਕਦੇ ਹਨ। ਸੋ ਸਾਧ ਸੰਗਤ ਜੀ, ਉਸ ਵੇਲੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ, ਗੁਰੂ ਅਮਰਦਾਸ ਜੀ ਦੀ ਪੁਸਤਕ ਬਾਦਸ਼ਾਹ ਜਿਸ ਤਰ੍ਹਾਂ ਕਰ ਰਿਹਾ ਹੈ, ਆਓ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮਿਲ ਕੈਦ ਨਾ ਹੋ ਬੰਦਗੀ ਕੀ ਨਾ,
ਕਿ ਅਸੀਂ ਗਏ ਸੀ ਪਿਤਾ ਜੀ ਦੇ ਨਾਲ, ਅਕਬਰ ਬਾਦਸ਼ਾਹ ਦੇ ਨਾਲ, ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ ਸੀ, ਸਜਦਾ ਕੀਤਾ ਸੀ।
ਕੇਤਕ ਭੂ ਉਪਾਏ ਨਦੀਨ,
ਮੇਰੇ ਪਿਤਾ ਨੇ ਕੁਝ ਪਿੰਡਾਂ ਦੀ ਜਗੀਰ ਵੀ ਗੁਰੂ ਘਰ ਨੂੰ ਭੇਟਾ ਕੀਤੀ ਸੀ।
ਅਲਪ ਆਰ ਬਲ ਹੁਤੇ ਹਮਾਰੇ,
ਉਦੋਂ ਮੇਰੀ ਉਮਰ ਛੋਟੀ ਸੀ, ਮੈਂ ਨਿੱਕਾ ਸੀ।
ਮੁਲਾਕਾਤ ਸੋ ਯਾਦ ਨਿਹਾਰੀ,
ਮੈਨੂੰ ਉਹ ਮੁਲਾਕਾਤ ਯਾਦ ਹੈ ਜਦੋਂ ਅਸੀਂ ਗੋਇੰਦਵਾਲ ਗਏ ਸੀ ਆਪਣੇ ਪਿਤਾ ਅਕਬਰ ਬਾਦਸ਼ਾਹ ਦੇ ਨਾਲ।
ਇਤਿਹਾਸਕ ਜਸ ਸਤਿਗੁਰ
ਕੇਰਾ, ਇਸ ਤਰ੍ਹਾਂ ਬਾਦਸ਼ਾਹ ਨੇ ਗੁਰੂ ਘਰ ਦਾ ਕੁਝ ਜਸ ਕੀਤਾ ਹੈ।
ਜਹਾਂਗੀਰ ਨੇ ਕਹਿਸ ਬਡੇਰਾ,
ਜਹਾਂਗੀਰ ਗੁਰੂ ਘਰ ਦੀ ਵਡਿਆਈ ਕਰ ਰਿਹਾ ਹੈ ਸੁਲੀ ਖਾਂ ਦੇ ਸਾਹਮਣੇ।
ਇਤਨੇ ਮੈਂ ਪ੍ਰਿਥੀਆ ਚਲ ਗਈ,
ਇਸ ਤਰ੍ਹਾਂ ਨੂੰ ਪ੍ਰਿਥੀ ਚੰਦ ਵੀ ਦਰਬਾਰ 'ਚ ਪਹੁੰਚ ਗਿਆ, ਕਿਉਂਕਿ ਪਹਿਲਾਂ ਸੁਲੀ ਖਾਂ ਨੇ ਉਹਦੇ ਆਉਣ ਦੀ ਬਾਦਸ਼ਾਹ ਨੂੰ ਖਬਰ ਦਿੱਤੀ। ਕੁਝ ਦਸਾਂ ਵੀਹਾਂ ਮਿੰਟਾਂ ਪਿੱਛੋਂ, ਅੱਧੇ ਘੰਟੇ ਪਿੱਛੋਂ ਪ੍ਰਿਥੀ ਚੰਦ ਬਾਦਸ਼ਾਹ ਦੀ ਕਚਹਿਰੀ 'ਚ ਅਪੜਿਆ ਹੈ।
ਮਿਲਿਓ ਸ਼ਾਹ ਸੋ ਆਸ਼ਿਕ ਦਯੂ,
ਜਾ ਕੇ ਬਾਦਸ਼ਾਹ ਨੂੰ ਮਿਲਿਆ ਹੈ ਅਤੇ ਬਾਦਸ਼ਾਹ ਨੂੰ ਆਸ਼ੀਰਵਾਦ ਦਿੱਤੀ ਹੈ ਗੁਰੂ ਬਣ ਕੇ। ਆਪਣੇ ਆਪ ਨੂੰ ਗੁਰੂ ਸਮਝਦਾ ਪ੍ਰਿਥੀ ਚੰਦ, ਸਤਿਗੁਰੂ ਰਾਮਦਾਸ ਜੀ ਦਾ ਪੁੱਤਰ ਹੋਣ ਦੇ ਨਾਤੇ, ਇਸ ਕਰਕੇ ਵੱਡੀ ਥਾਂ 'ਤੇ ਸਮਝ ਕੇ ਬਾਦਸ਼ਾਹ ਨੂੰ ਆਸ਼ੀਰਵਾਦ ਦਿੱਤੀ ਹੈ ਵੀ ਬਾਦਸ਼ਾਹ ਸਲਾਮਤ, ਤੁਹਾਡਾ ਇਕਬਾਲ ਦੂਣਾ ਹੋਵੇ, ਤੁਹਾਡਾ ਰਾਜ ਭਾਗ ਬਣਿਆ ਰਹੇ, ਤੁਹਾਡੀ ਬੜੀ ਮਹਿਮਾ ਹੋਵੇ। ਇਸ ਤਰ੍ਹਾਂ ਦੀਆਂ ਗੱਲਾਂ ਬਾਬੇ ਪ੍ਰਿਥੀ ਚੰਦ ਨੇ ਕਹੀਆਂ ਹਨ।
ਸੁਲਹੀ ਨੇ ਪੁਨਕੀਨ ਵਡਾਈ,
ਅਤੇ ਕੋਲ ਬੈਠੇ ਸੁਲੀ ਖਾਂ ਨੇ ਬਾਦਸ਼ਾਹ ਦੇ ਸਾਹਮਣੇ ਬਾਬੇ ਪ੍ਰਿਥੀਏ ਦੀ ਬਹੁਤ ਵਡਿਆਈ ਕੀਤੀ ਹੈ।
ਬਾਦਸ਼ਾਹ ਤੇ ਭੇਟ ਦਵਾਈ,
ਅਤੇ ਬਾਦਸ਼ਾਹ ਕੋਲੋਂ ਪ੍ਰਿਥੀ ਚੰਦ ਨੂੰ ਭੇਟਾ ਵੀ ਦਵਾਈ ਹੈ ਵੀ ਗੁਰੂ ਸਾਹਿਬ ਦੇ ਪੁੱਤਰ ਹਨ ਗੁਰੂ ਰਾਮਦਾਸ ਜੀ ਦੇ, ਇਹਨਾਂ ਨੂੰ ਕੁਝ ਨਜ਼ਰਾਨਾ ਦਿਓ, ਕੁਝ ਭੇਟਾ ਦਿਓ। ਬਾਦਸ਼ਾਹ ਨੇ ਆਪਣੇ ਖਜ਼ਾਨੇ ਵਿੱਚੋਂ ਵਧੀਆ ਵਧੀਆ ਤੋਹਫ਼ੇ ਬਾਬਾ ਪ੍ਰਿਥੀ ਚੰਦ ਨੂੰ ਦਿੱਤੇ ਹਨ। ਨਾਂ ਹੈ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ, ਉਹਨਾਂ ਦੇ ਨਾਂ ਕਰਕੇ ਬਾਦਸ਼ਾਹ ਨੂੰ ਵੀ ਦੇਣੇ ਪਏ ਹਨ। ਹਾਂਜੀ,
ਬੈਠਿਓ ਨਿਕਟ ਹੋਛਤਾ ਹੇਰੀ,
ਬਾਦਸ਼ਾਹ ਦੇ ਕੋਲ ਹੀ ਬੈਠ ਗਿਆ ਸੁਰ ਪ੍ਰਿਥੀ ਚੰਦ। ਬਾਦਸ਼ਾਹ ਬੜਾ ਸਿਆਣਾ ਹੁੰਦਾ, ਭਾਵੇਂ ਕੋਈ ਸਾਧ ਸੰਗਤ ਜੀ ਬਾਦਸ਼ਾਹ ਕਿੱਡਾ ਵੀ ਜ਼ਾਲਮ ਹੋਵੇ, ਪਰ ਰਾਜਨੀਤੀ ਤਾਂ ਜਾਣਦੇ ਨਾ, ਇਹ ਪੜ੍ਹੇ ਲਿਖੇ ਹੁੰਦੇ। ਜਹਾਂਗੀਰ ਰਾਜਨੀਤੀ ਧਰਮ ਨੀਤੀ ਸਾਰੀ ਜਾਣਦਾ ਸੀ, ਉਹਨੂੰ ਪਤਾ ਸੀ, ਬੰਦੇ ਨੂੰ ਪਛਾਣ ਲੈਂਦਾ ਸੀ। ਪ੍ਰਿਥੀ ਚੰਦ ਦੇ ਚਿਹਰੇ ਮੋਹਰੇ ਤੋਂ, ਉਹਦੀਆਂ ਹਰਕਤਾਂ ਤੋਂ, ਜਦੋਂ ਪ੍ਰਿਥੀ ਚੰਦ ਬੈਠਾ ਨਾ ਕਚਹਿਰੀ ਵਿੱਚ, ਉਹਦੇ ਬੈਠਣ ਤੋਂ ਹੀ ਬਾਦਸ਼ਾਹ ਨੇ ਭਾਂਪ ਲਿਆ ਵੀ ਹੋਛਾ ਬੰਦਾ ਹੈ, ਹੌਲਾ ਹੈ, ਇਹਦੇ ਅੰਦਰ ਕੋਈ ਵੱਡੀ ਗੁਰੂਆਂ ਵਾਲੀ ਮਹਾਂਪੁਰਸ਼ਾਂ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਹਾਂਜੀ,
ਕਹਾਂ ਗਰਬਤਾ ਗੁਰਤਾ ਕੇਰੀ,
ਗੁਰਿਆਈ ਦੀ ਵਡਿਆਈ ਤਾਂ ਬਹੁਤ ਵੱਡੀ ਹੁੰਦੀ ਹੈ। ਗੁਰੂ ਤਾਂ ਬਹੁਤ ਮਹਾਨ ਹੁੰਦੇ ਨੇ, ਉਹਨਾਂ ਦਾ ਚਾਲ ਚੱਲਣ, ਰਹਿਣ ਬਹਿਣ, ਸਹਿਣ ਕਹਿਣ ਸਾਰਾ ਬੜਾ ਮਹਾਨ ਹੁੰਦਾ। ਇਹਦੇ ਵਿੱਚ ਤਾਂ ਗੁਰੂਆਂ ਵਾਲੀ ਕੋਈ ਗੱਲ ਜਚਦੀ ਨਹੀਂ।
ਹਜ਼ਰਤ ਜਬ ਮੁਲਾਹਜੇ ਪਈਓ,
ਜਦੋਂ ਬਾਦਸ਼ਾਹ ਮੁਲਾਹਜੇ 'ਤੇ ਆਇਆ, ਭਾਵ ਬਾਦਸ਼ਾਹ ਨੇ ਗੱਲਬਾਤ ਕਰਨ ਦਾ ਸਮਾਂ ਆਇਆ।
ਆਪਣਾ ਹਵਾਲਤ ਬਹਿ ਕਹਿ ਦਿਓ,
ਬਾਦਸ਼ਾਹ ਨੇ ਬਮੂੰਹ ਕੀਤਾ ਪ੍ਰਿਥੀ ਚੰਦ ਵੱਲ, ਸੁਣਾਓ ਜੀ ਬਾਬਾ ਜੀ, ਸੁਣਾਓ ਕੀ ਹਾਲ ਹੈ, ਕਿਵੇਂ ਆਏ ਹੋ। ਬਾਦਸ਼ਾਹ ਨੇ ਤਾਂ ਬਸ ਇੰਨੀ ਗੱਲ ਕੀਤੀ ਅਤੇ ਇਹ ਸ਼ੁਰੂ ਹੋ ਗਿਆ, ਇਹਨੇ ਤਾਂ ਆਪਣੀ ਕੈਸ਼ਟ ਚਲਾ ਦਿੱਤੀ, ਫਟਾਫਟ ਲੱਗ ਪਿਆ ਗੱਲਾਂ ਕਰਨ, ਪੁਰਲ ਪੁਰਲ ਕਰੀ ਗਿਆ ਗੱਲਾਂ। ਆਪਣਾ ਜਿਹੜਾ ਉਹ ਦੁੱਖ ਸੀ ਨਾ, ਮਿੰਟਾਂ ਦੀ ਸੁਣਾਤਾ ਵੀ ਹੁਣੇ ਹੀ ਬਸ ਕੋਈ ਗੱਲ ਰਹਿ ਨਾ ਜਾਵੇ। ਜਿਹੜੇ ਬੰਦੇ ਸਾਧ ਸੰਗਤ ਜੀ ਕਾਲੇ ਹੁੰਦੇ ਨੇ, ਉਹ ਸ਼ੈਤਾਨ ਹੁੰਦੇ ਨੇ, ਜਿਹੜੇ ਸ਼ੈਤਾਨ ਹੁੰਦੇ ਨੇ ਉਹ ਕਾਲੇ ਹੁੰਦੇ ਨੇ। ਸ਼ੈਤਾਨੀ ਅਤੇ ਕਾਲਾ ਇੱਕੋ ਚੀਜ਼ ਹੈ। ਤੋ ਜਦ ਜਦੋਂ ਬੰਦੇ 'ਚ ਸ਼ੈਤਾਨੀ ਆਉਂਦੀ ਛੇਤੀ ਛੇਤੀ ਕਈ ਉਪਦਰਵ ਕਰ ਦਿੰਦਾ। ਪ੍ਰਿਥੀ ਚੰਦ ਨੇ ਬੜੀ ਛੇਤੀ ਦੇ ਨਾਲ ਜਿਵੇਂ ਉਹਨੇ ਕੈਸ਼ਟ ਭਰੀ ਹੋਵੇ ਪਹਿਲਾਂ ਹੀ ਵੀ ਆਹ ਗੱਲਾਂ ਕਹਿਣੀਆਂ ਨੇ ਫਟਾਫਟ ਬਾਦਸ਼ਾਹ ਨੂੰ ਕਹਿ ਦਿੱਤੀਆਂ ਹਨ।
ਮੈਂ ਬੜ ਨੰਦਨ ਹਾਂ ਫਰਿਆਦੀ,
ਕਹਿੰਦਾ ਜੀ ਮੈਂ ਵੱਡਾ ਪੁੱਤਰ ਹਾਂ ਗੁਰੂ ਰਾਮਦਾਸ ਜੀ ਦਾ, ਫਰਿਆਦੀ ਬਣ ਕੇ ਤੁਹਾਡੇ ਕੋਲ ਫਰਿਆਦ ਲੈ ਕੇ ਆਇਆ।
ਉਚਿਤ ਮੋਹੇ ਕੋ ਬੈਠ ਦੁਬਗਾਦੀ,
ਕਿਉਂਕਿ ਮੇਰਾ ਹੱਕ ਬਣਦਾ ਗੁਰਤਾ ਗੱਦੀ 'ਤੇ ਬੈਠਣ ਦਾ, ਪਿਓ ਦੀ ਗੱਦੀ 'ਤੇ ਵੱਡਾ ਪੁੱਤਰ ਹੀ ਬਹਿੰਦਾ। ਸੋ ਮੈਂ ਸ਼੍ਰੀ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਹਾਂ, ਗੁਰਿਆਈ ਗੱਦੀ ਮੇਰੀ ਹੈ। ਹਾਂਜੀ
ਸਰਬ ਸਮਾਜ ਅਰਪ ਨੇ ਲੀਨ ਸੋ,
ਪਰ ਮੇਰਾ ਸਾਰਾ ਕੁਝ ਛੋਟੇ ਭਰਾ ਨੇ ਸਾਂਭ ਲਿਆ ਹੈ। ਅਰਜਨ ਮੇਰੇ ਤੋਂ ਛੋਟਾ ਭਰਾ ਹੈ, ਗੁਰੂ ਰਾਮਦਾਸ ਦਾ ਛੋਟਾ ਪੁੱਤਰ ਹੈ, ਮੈਂ ਵੱਡਾ ਪੁੱਤਰ ਹਾਂ, ਗੱਦੀ ਮੇਰੀ ਸੀ ਛੋਟੇ ਨੂੰ ਦੇ ਦਿੱਤੀ ਹੈ।
ਪੁਰਤੇ ਮੁਝ ਨਿਕਾਰ ਕਰ ਦੀਨ ਸੋ,
ਮੇਰੇ ਛੋਟੇ ਭਰਾ ਨੇ ਮੇਰੀ ਗੱਦੀ ਮੇਰਾ ਹੱਕ ਮੇਰਾ ਘਰ ਬਾਰ ਸਭ ਸਾਂਭ ਲਿਆ ਹੈ, ਮੈਨੂੰ ਅੰਮ੍ਰਿਤਸਰ ਤੋਂ ਕੱਢ ਦਿੱਤਾ ਹੈ, ਮੈਂ ਉੱਥੋਂ ਧੱਕੇ ਖਾਂਦਾ ਹੋਇਆ ਬਾਹਰ ਭਟਕ ਰਿਹਾ ਹਾਂ।
ਗੁਰੂ ਬਣੇ ਉਹਨੇ ਚਰਨ ਪੁਜਾਏ ਸੋ,
ਮੇਰਾ ਛੋਟਾ ਭਰਾ ਗੁਰੂ ਬਣ ਗਿਆ ਹੈ, ਸਭ ਦੁਨੀਆ ਤੋਂ ਮੱਥੇ ਟਿਕਵਾਉਂਦਾ ਹੈ, ਸਾਰੀ ਦੁਨੀਆ ਉਹਨੂੰ ਮੱਥੇ ਟੇਕਦੀ ਹੈ।
ਅਨਗਨ ਧਨ ਸਿੱਖ ਜਨ ਤੇ ਪਾਏ ਸੋ,
ਬਹੁਤ ਪੈਸਾ ਚੜ੍ਹਦਾ ਚੜ੍ਹਾਵਾ ਚੜ੍ਹਦਾ ਦਰਬਾਰ ਸਾਹਿਬ ਸਰੋਵਰ ਬਣਾਇਆ ਅੰਮ੍ਰਿਤਸਰ ਦੇ, ਉੱਥੇ ਬੜੀ ਦੁਨੀਆ ਆਉਂਦੀ ਹੈ, ਬੜੇ ਮੇਲੇ ਲੱਗਦੇ ਨੇ, ਗੁਰੂ ਅਰਜਨ ਦੇਵ ਕੋਲ ਹਜ਼ਾਰਾਂ ਲੱਖਾਂ ਸੰਗਤਾਂ ਪੈਸਾ ਚੜ੍ਹਾਉਂਦੀਆਂ ਨੇ।
ਮੋਹੇ ਨਾ ਦੇਤ ਆਪ ਹੀ ਰੱਖੈ,
ਉਹ ਸਾਰੀ ਗੁਰੂ ਘਰ ਦੀ ਆਮਦਨ ਆਪ ਹੀ ਰੱਖ ਲੈਂਦਾ, ਮੈਨੂੰ ਨਹੀਂ ਕੁਝ ਦਿੰਦਾ, ਮੈਨੂੰ ਤਾਂ ਕੱਢ ਦਿੱਤਾ ਅੰਮ੍ਰਿਤਸਰ ਤੋਂ। ਝੂਠ ਬੋਲ ਰਿਹਾ ਪਿਰਥੀ ਚੰਦ, ਸਤਿਗੁਰੂ ਪਹਿਲੀ ਗੱਲ ਤਾਂ ਆਪ ਨਹੀਂ ਰੱਖਦੇ, ਜਿੰਨੀ ਸੰਗਤ ਦੀ ਮਾਇਆ ਧਰਮ ਕਾਰਜਾਂ 'ਤੇ ਜਿਹੜੇ ਵੱਡੇ ਪਰਉਪਕਾਰ ਦੇ ਕੰਮ ਹਨ, ਸਰੋਵਰ ਬਣਾਉਣੇ ਅਤੇ ਖੂਹ ਲਵਾਉਣੇ, ਪਾਣੀ ਦਾ ਸਭ ਤੋਂ ਵੱਡਾ ਸਾਧ ਸੰਗਤ ਜੀ, ਸਾਡੀ ਜ਼ਿੰਦਗੀ 'ਚ ਰੋਟੀ ਅਤੇ ਪਾਣੀ ਦਾ ਮਹੱਤਵ ਹੈ, ਪਾਣੀ ਪਹਿਲੇ ਹੈ ਰੋਟੀ ਬਾਅਦ ਵਿੱਚ ਹੈ, ਦੋਵੇਂ ਚੀਜ਼ਾਂ ਨਾਲ ਸਾਡੀ ਜ਼ਿੰਦਗੀ ਚੱਲਦੀ ਹੈ। ਗੁਰੂਆਂ ਨੇ ਸਰੋਵਰ ਲਵਾਏ, ਬੌਲੀਆਂ ਲਵਾਈਆਂ, ਸੰਗਤਾਂ ਜਲ ਛਕਣਗੀਆਂ, ਇਸ਼ਨਾਨ ਕਰਨਗੀਆਂ, ਸਭ ਦਾ ਭਲਾ ਹੋਵੇਗਾ। ਬੌਲੀਆਂ ਲਵਾਈਆਂ, ਖੂਹ ਲਵਾਏ, ਫਿਰ ਲੰਗਰ ਲਵਾਏ, ਸਰਬੱਤ ਦਾ ਭਲਾ ਜੋ ਬਾਬਾ ਨਾਨਕ ਨੇ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਉਸ ਮਿਸ਼ਨ 'ਤੇ ਗੁਰੂ ਸਾਹਿਬ ਮਾਇਆ ਖਰਚਦੇ। ਰੋਗੀਆਂ ਬਿਮਾਰਾਂ ਵਾਸਤੇ ਤਰਨ ਤਾਰਨ ਵਿੱਚ ਬੜਾ ਵੱਡਾ ਹਸਪਤਾਲ ਖੋਲ੍ਹਿਆ, ਕੁਸ਼ਟ ਆਸ਼ਰਮ ਕੋਹੜੀਆਂ ਦਾ ਇਲਾਜ ਕਰਨ ਦਾ ਉੱਥੇ ਖੋਲ੍ਹਿਆ, ਵੱਡਾ ਸਰੋਵਰ 1,57,000 ਰੁਪਈਆ ਉੱਥੇ ਜ਼ਮੀਨ 'ਤੇ ਲੱਗਾ ਸੀ ਉਸ ਜ਼ਮਾਨੇ 'ਚ, 1,57,000 ਉਸ ਜ਼ਮਾਨੇ, ਹੁਣ ਵੀ 1,57,000 ਬੜੀ ਵੱਡੀ ਗੱਲ ਹੈ, ਪਰ 500 ਸਾਲ ਪਹਿਲਾਂ 400 ਸਾਲ ਪਹਿਲਾਂ ਤਾਂ 1,57,000 ਖਰਚਿਆ ਸਰੋਵਰ ਦੀ ਜਗ੍ਹਾ ਅਤੇ ਆਲੇ ਦੁਆਲੇ ਜਗ੍ਹਾ ਅੰਮ੍ਰਿਤਸਰ ਤਰਨ ਤਾਰਨ ਦੀ ਸਾਰੀ ਖਰੀਦੀ, ਉੱਥੇ ਨਗਰ ਵੀ ਵਸਾਇਆ, ਸਰੋਵਰ ਵੀ ਬਣਾਇਆ, ਲਾਹੌਰ ਦੇ ਵਿੱਚ ਬੌਲੀ ਬਣਾਈ, ਡੱਲੇ ਪਿੰਡ 'ਚ ਬੌਲੀ ਬਣਾਈ, ਦੁਆਬੇ ਦੇ 'ਚ ਜਲੰਧਰ 'ਚ ਸਿੱਖੀ ਦਾ ਪ੍ਰਚਾਰ ਕਰਨ ਲਈ ਕਰਤਾਰਪੁਰ ਨਗਰ ਵਸਾਇਆ, ਉੱਥੇ ਖੂਹ ਲਵਾਇਆ ਗੰਗਸਰ, ਇਸੇ ਤਰ੍ਹਾਂ ਹੋਰ ਕਈ ਪਿੰਡਾਂ ਦੀ ਸੇਵਾ, ਰਨਕਾਣੇ ਸਾਹਿਬ ਦੀ ਸੇਵਾ, ਡੇਰਾ ਬਾਬਾ ਨਾਨਕ, ਬਾਬਾ ਧਰਮਚੰਦ ਜੀ ਸਤਿਗੁਰਾਂ ਦੇ ਪੋਤਰੇ ਗੁਰੂ ਨਾਨਕ ਦੇਵ ਜੀ ਦੇ, ਉਹਨਾਂ ਨੂੰ ਜਾ ਕੇ ਮਿਲ ਕੇ ਉੱਥੇ ਖੂਹ ਦੀ ਸੇਵਾ ਜਿਹੜੀ ਸੀ ਸਰੋਵਰ ਦੀ ਸਾਰੀ, ਡੇਰਾ ਬਾਬਾ ਨਾਨਕ ਖੂਹ ਦੀ, ਉਹ ਵੀ ਮਹਾਰਾਜ 5ਵੇਂ ਪਾਤਸ਼ਾਹ ਹੋਰ ਕਈ ਖਰਚੇ ਕਰਕੇ ਕਰਵਾਈ। ਸੋ ਇਹ ਖਰਚਾ ਜਿੰਨਾ ਮਾਇਆ ਸੰਗਤ ਦੀ ਆਉਂਦੀ ਸੀ, ਮਹਾਰਾਜ ਲੰਗਰ 'ਤੇ ਜਾਂ ਸੇਵਾ 'ਤੇ ਲਾਉਂਦੇ ਸੀ। ਪ੍ਰਿਥੀ ਚੰਦ ਕਹਿੰਦਾ ਆਪ ਹੀ ਰੱਖੀ ਜਾਂਦੇ ਨੇ, ਮੈਨੂੰ ਕੁਝ ਦਿੰਦੇ ਕੋਈ ਨਹੀਂ। ਅਤੇ ਪ੍ਰਿਥੀ ਚੰਦ ਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਸਾਰਾ ਕੁਝ ਤੁਸੀਂ ਸਾਂਭੋ ਭਰਾ ਜੀ, ਅਸੀਂ ਤਾਂ ਤੁਹਾਡੇ ਕੋਲੋਂ 2 ਪ੍ਰਸ਼ਾਦੇ ਤੁਸੀਂ ਦਿਓਗੇ ਲੈ ਕੇ ਛਕ ਲਾਂਗੇ, ਸਾਨੂੰ ਕੋਈ ਲਾਲਚ ਨਹੀਂ। ਉਹ ਵੀ ਗੱਲ 'ਤੇ ਨਹੀਂ ਆਇਆ, ਅਸਲ 'ਚ ਤਾਂ ਪ੍ਰਿਥੀਆ ਚਾਹੁੰਦਾ ਸੀ ਮੈਂ ਗੁਰੂ ਬਣਾਂ, ਮੇਰੀ ਮਾਨਤਾ ਹੋ, ਪਰ ਉਹ ਗੁਣਾਂ ਤੋਂ ਬਿਨਾਂ ਗੁਰੂ ਕਿਵੇਂ ਬਣ ਜਾਵੇ। ਸੋ ਪ੍ਰਿਥੀ ਚੰਦ ਬਾਦਸ਼ਾਹ ਅੱਗੇ ਆਪਣੇ ਰੋਣੇ ਰੋ ਰਿਹਾ ਹੈ, ਕਹਿੰਦਾ ਮੇਰੇ ਛੋਟੇ ਭਾਈ ਨੇ ਸਭ ਕੁਝ ਸਾਂਭ ਲਿਆ, ਮੈਨੂੰ ਖਾਲੀ ਕਰ ਦਿੱਤਾ। ਹਾਂਜੀ
ਅਪਰ ਕਵਨ ਹੈ ਗਰਬਤ ਭਾਖ ਹੈ,
ਅਰਜਨ ਤਾਂ ਬੜੇ ਹੰਕਾਰ 'ਚ, ਕਿਸੇ ਨੂੰ ਸਮਝਦਾ ਹੀ ਨਹੀਂ। ਉਹ ਕਹਿੰਦਾ ਹੋਰ ਕੌਣ ਹੈ? ਮੈਂ ਨਹੀਂ ਕਿਸੇ ਨੂੰ ਮੰਨਦਾ, ਉਹ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ। ਅੰਮ੍ਰਿਤਸਰ ਦੇ ਉੱਤੇ ਉਹਦਾ ਕਬਜ਼ਾ ਹੈ, ਮੈਨੂੰ ਉੱਥੋਂ ਨੇ ਕੱਢ ਦਿੱਤਾ ਹੈ।
ਮੈਂ ਧਰਤ ਰਾਸ ਆਪ ਕੋ ਪਹਾਰੀ,
ਅਤੇ ਤੁਹਾਡੇ ਤੋਂ ਵੀ ਨਹੀਂ ਡਰਦਾ ਬਾਦਸ਼ਾਹ ਸਲਾਮਤ। ਗੁਰੂ ਅਰਜਨ ਦੇਵ ਤੁਹਾਡੇ ਤੋਂ ਵੀ ਨਹੀਂ ਡਰਦਾ। ਉਹ ਕਹਿੰਦਾ ਮੈਂ ਨਹੀਂ ਡਰਦਾ ਬਾਦਸ਼ਾਹ ਤੋਂ, ਮੈਨੂੰ ਨਹੀਂ ਪਰਵਾਹ ਬਾਦਸ਼ਾਹ ਦੀ। ਇਸ ਤਰ੍ਹਾਂ ਦੀਆਂ ਗੱਲਾਂ ਕੋਲੋਂ ਹੀ ਜੋ ਬਾਦਸ਼ਾਹ ਦੇ ਕੰਨ 'ਚੋਂ ਭਰਨੇ ਹੋਏ, ਅੱਗ 'ਚੋਂ ਲਾਣੀ ਹੋਈ, ਇੱਦਾਂ ਝੂਠੀਆਂ ਗੱਲਾਂ ਪ੍ਰਿਥੀ ਚੰਦ ਕਹਿ ਰਿਹਾ ਹੈ। ਹਾਂਜੀ,
ਠਾਣੀ ਤਿਸਕੇ ਸਾਥ ਨਾਰੀ,
ਹਾਂ ਕਹਿੰਦੇ ਮੈਂ ਤੁਹਾਡੇ ਤੋਂ ਡਰਦਿਆਂ ਮਾਰਿਆਂ ਉਹਦੇ ਨਾਲ ਝਗੜਾ ਨਹੀਂ ਕੀਤਾ, ਵੀ ਬਾਦਸ਼ਾਹ ਕਹਿਣਗੇ ਇਹ ਆਪਸ 'ਚ ਲੜ ਪਏ, ਸਾਨੂੰ ਪੁੱਛਿਆ ਨਹੀਂ ਦੱਸਿਆ ਨਹੀਂ, ਤਾਂ ਮੈਂ ਉਹਦਾ ਝਗੜਾ ਛੱਡ ਕੇ ਤੁਹਾਡੇ ਕੋਲ ਆਇਆ ਵੀ ਬਾਦਸ਼ਾਹ ਫੈਸਲਾ ਕਰੇ, ਬਾਦਸ਼ਾਹ ਇਨਸਾਫ ਕਰੇ, ਮੈਂ ਆਪ ਕੋਈ ਗੱਲ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲਿਆ। ਹਾਂਜੀ,
ਸੋ ਨਿਰਭੈ ਨਹਿ ਜਾਨ ਹੈ ਕਾਹੂੰ,
ਕਿ ਗੁਰੂ ਅਰਜਨ ਦੇਵ ਬਹੁਤਾ ਨਿਰਭੈ, ਬਹੁਤਾ ਨਿਡਰ ਹੈ, ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ, ਕਿਸੇ ਨੂੰ ਜਾਣਦਾ ਮੰਨਦਾ ਨਹੀਂ।
ਬੈਠਿਓ ਸਦਨ ਗਰਭ ਮਨ ਮਾਹੂ,
ਮਨ ਵਿੱਚ ਬੜਾ ਹੰਕਾਰ ਹੈ ਉਹਦੇ, ਅਤੇ ਹੰਕਾਰ ਦੇ ਵਿੱਚ ਭੱਜਿਆ ਹੋਇਆ, ਉਹ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ।
ਜਿਤ ਤੇ ਤੁਮਰੋ ਤ੍ਰਾਸ ਵਿਸਾਰਿਓ,
ਅਤੇ ਬਾਦਸ਼ਾਹ ਸਲਾਮਤ ਗੁਰੂ ਅਰਜਨ ਦੇਵ ਨੇ ਆਪਣੇ ਚਿੱਤ ਵਿੱਚੋਂ ਤੁਹਾਡਾ ਡਰ ਵੀ ਭੁਲਾਇਆ, ਉਹ ਤੁਹਾਡੇ ਤੋਂ ਨਹੀਂ ਡਰਦਾ, ਸਰਕਾਰ ਤੋਂ ਨਹੀਂ ਡਰਦਾ।
ਕਹਿਓ ਨਾ ਮਨ ਹੈ ਮੈਂ ਕਹਿ ਹਾਰਿਓ,
ਮੈਂ ਉਹਨੂੰ ਬੜਾ ਕਿਹਾ ਵੀ ਤੂੰ ਬਾਦਸ਼ਾਹ ਤੋਂ ਡਰਿਆ ਕਰ, ਸਰਕਾਰ ਨਾਲ ਬਣਾ ਕੇ ਰੱਖਿਆ ਕਰ, ਪਰ ਗੁਰੂ ਅਰਜਨ ਦੇਵ ਕਿਸੇ ਦੀ ਗੱਲ ਨਹੀਂ ਮੰਨਦਾ, ਬੜੇ ਬੜੇ ਧਾੜਵੀ ਬੰਦੇ ਉਹਨੇ ਰੱਖੇ ਹੋਏ। ਹਾਂਜੀ,
ਮੈਂ ਰਾਵਰ ਕੀ ਦਿਸ ਚਲ ਆਇਓ,
ਸੋ ਮੈਂ ਹੁਣ ਤੁਹਾਡੇ ਕੋਲ ਇੱਥੇ ਦਿੱਲੀ ਬੇਨਤੀ ਕਰਨ ਵਾਸਤੇ, ਫਰਿਆਦ ਕਰਨ ਵਾਸਤੇ ਆਇਆ ਹੂੰ। ਹਾਂਜੀ,
ਤਉ ਨਾ ਸੰਕਤ ਕੁਛ ਡਰ ਪਾਇਓ,
ਫਿਰ ਵੀ ਨਹੀਂ ਉਹ ਡਰਿਆ, ਉਹਨੂੰ ਪਤਾ ਤਾਂ ਲੱਗ ਗਿਆ ਵੀ ਭਰਾ ਮੇਰਾ ਗਿਆ ਦਿੱਲੀ ਮੇਰੇ ਖਿਲਾਫ ਸ਼ਿਕਾਇਤ ਲੈ ਕੇ, ਪਰ ਉਹ ਕਹਿੰਦਾ ਮੈਨੂੰ ਨਹੀਂ ਪਰਵਾਹ, ਜਿਹੜਾ ਮਰਜ਼ੀ ਬਾਦਸ਼ਾਹ ਹੋਵੇ, ਜਿਹੜਾ ਮਰਜ਼ੀ ਆ ਜਾਵੇ, ਮੈਂ ਨਹੀਂ ਕਿਸੇ ਤੋਂ ਡਰਦਾ। ਕਹਿੰਦਾ ਹਾਂਜੀ,
ਕੀ ਜਹੈ ਹਮਰੋ ਨਿਆਏ ਨਬੇਰਾ,
ਸੋ ਬਾਦਸ਼ਾਹ ਸਲਾਮਤ ਹੁਣ ਜਿਹੜਾ ਤੁਹਾਡੇ ਤੋਂ ਵੀ ਨਹੀਂ ਡਰਦਾ, ਉਹ ਮੇਰੇ ਤੋਂ ਕੀ ਡਰੇਗਾ, ਅਤੇ ਤੁਸੀਂ ਬਾਦਸ਼ਾਹ ਹੋ, ਇਨਸਾਫ ਦੀ ਤੱਕੜੀ ਤੁਹਾਡੇ ਹੱਥ ਵਿੱਚ ਹੈ, ਤੁਸੀਂ ਸਹੀ ਸਹੀ ਤੋਲ ਦਿਓ, ਵੱਡਾ ਭਰਾ ਮੈਂ ਹਾਂ, ਗੁਰਿਆਈ ਗੱਦੀ ਮੇਰਾ ਹੱਕ ਹੈ, ਕਿਰਪਾ ਕਰਕੇ ਗੱਦੀ ਮੈਨੂੰ ਦਵਾ ਦਿਓ, ਅਤੇ ਗੁਰੂ ਅਰਜਨ ਦੇਵ ਨੂੰ ਅੰਮ੍ਰਿਤਸਰ ਤੋਂ ਕੱਢ ਦਿਓ। ਹਾਂਜੀ,
ਤੁਮਕੋ ਕੀਨ ਖੁਦਾਏ ਬਡੇਰਾ,
ਖੁਦਾ ਅੱਲਾਹ ਤਾਲਾ ਨੇ ਤੁਹਾਨੂੰ ਬਾਦਸ਼ਾਹੀ ਦਿੱਤੀ ਹੈ, ਤੁਹਾਨੂੰ ਇਨਸਾਫ ਕਰਨ ਦੀ ਗੱਦੀ 'ਤੇ ਬਿਠਾਇਆ ਹੈ।
ਨਿਆਂ ਕਰਨ 'ਤੇ ਤਖ਼ਤ ਬਿਰਾਜਾ,
ਤੁਸੀਂ ਨਿਆਂ ਕਰਨ ਲਈ ਇਨਸਾਫ ਕਰਨ ਲਈ ਤਖ਼ਤ 'ਤੇ ਬਿਰਾਜੇ ਹੋ।
ਇਹੀ ਧਰਮ ਤੁਮਕੋ ਉਪਰਾਜਾ,
ਇਹੀ ਤੁਹਾਡਾ ਧਰਮ ਹੈ, ਤੁਸੀਂ ਇਨਸਾਫ ਕਰਨਾ। ਬਾਦਸ਼ਾਹ ਦਾ ਕੰਮ ਕੀ ਹੁੰਦਾ? ਬਾਦਸ਼ਾਹ ਦਾ ਕੰਮ ਹੁੰਦਾ ਇਨਸਾਫ ਕਰਨਾ। ਹਾਂਜੀ,
ਸੁਣ ਹਜ਼ਰਤ ਅਚਰਜ ਉਰ ਧਾਰਾ,
ਬਾਦਸ਼ਾਹ ਇਹ ਸੁਣ ਕੇ ਹੈਰਾਨ ਹੋ ਗਏ। ਹਾਂਜੀ,
ਇਹ ਅਯੋਗ ਕਿਆ ਇਨਹੋ ਉਚਾਰਾ,
ਇਹ ਪ੍ਰਿਥੀ ਚੰਦ ਕਿਹੋ ਜਿਹੀਆਂ ਕਮਲੀਆਂ ਗੱਲਾਂ ਕਰ ਰਿਹਾ, ਇਹ ਕਿੱਦਾਂ ਦੀਆਂ ਗੱਲਾਂ? ਕਹਿੰਦਾ ਮੈਂ ਗੁਰੂ ਹਾਂ, ਗੁਰਤਾ ਗੱਦੀ ਦਾ ਮੈਂ ਮਾਲਕ ਹਾਂ, ਮੈਂ ਗੁਰਤਾ ਗੱਦੀ ਦਾ ਹੱਕਦਾਰ ਹਾਂ, ਪਰ ਇਹਦੇ 'ਚ ਗੱਲਾਂ ਤੋਂ ਪਤਾ ਲੱਗਦਾ ਵੀ ਇਹਨੂੰ ਪਤਾ ਹੀ ਕੋਈ ਨਹੀਂ ਗੁਰੂ ਘਰ ਦੀ ਮਰਜ਼ਾਦਾ ਦਾ, ਇਹਨੂੰ ਅਕਲ ਹੀ ਕੋਈ ਨਹੀਂ। ਹਾਂਜੀ,
ਸ਼ਾਂਤਮਤੀ ਸਤਿਗੁਰ ਕੀ ਗਾਦੀ,
ਗੁਰੂ ਰਾਮਦਾਸ ਦੀ ਗੱਦੀ ਤਾਂ ਬੜੀ ਸ਼ਾਂਤੀ ਵਾਲੀ ਹੈ, ਬੜੀ ਧੀਰਜ ਵਾਲੀ ਹੈ, ਸ਼ਾਂਤਮਤੀ ਹੈ। ਗੁਰੂ ਨਾਨਕ ਦੀ ਗੱਦੀ ਤਾਂ ਉੱਥੇ ਦਾ ਭਗਤੀ, ਸਿਮਰਨ, ਪਿਆਰ, ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਉੱਥੇ ਤੋਂ। ਹਾਂਜੀ,
ਤਿੰਨ ਮੋਹਰਾਰ ਕੁਤੋ ਫਰਿਆਦੀ,
ਉਹਨਾਂ ਦੇ ਘਰ 'ਚ ਝਗੜਾ ਕਿੱਥੋਂ ਆ ਗਿਆ? ਜਿਹੜੇ ਦੁਨੀਆਂ ਨੂੰ ਸ਼ਾਂਤੀ ਦਿੰਦੇ ਨੇ, ਜਿਹੜੇ ਦੂਜਿਆਂ ਦਾ ਸ਼ਾਂਤੀ ਨਾਲ ਰਹਿਣ ਦਾ ਉਪਦੇਸ਼ ਦਿੰਦੇ ਨੇ, ਉਹ ਆਪਸ ਝਗੜ ਰਹੇ ਨੇ, ਇਹ ਗੱਲ ਮੇਰੇ ਸਮਝ ਵਿੱਚ ਨਹੀਂ ਆਉਂਦੀ। ਹਾਂਜੀ,
ਜੇਕਰ ਕਲਹਿ ਆਪ ਮਹਿ ਡਾਰੇ,
ਜੇ ਬਾਦਸ਼ਾਹ ਜਹਾਂਗੀਰ ਸੋਚਦਾ ਜੇ ਆਪਸ ਵਿੱਚ ਇਸ ਤਰ੍ਹਾਂ ਝਗੜਾ ਕਰਦੇ ਨੇ,
ਕਹਾਂ ਅਪਰ ਨਰ ਅਹਿ ਵਿਚਾਰੇ,
ਦੂਜਿਆਂ ਦਾ ਝਗੜਾ ਕਿਵੇਂ ਮਿਟਾਉਣਗੇ? ਜੇ ਗੁਰੂ ਲੋਕ ਆਪ ਹੀ ਝਗੜੀ ਜਾਣ ਤਾਂ ਲੋਕਾਂ ਦੇ ਘਰਾਂ 'ਚ ਲੜਾਈ ਪਈ ਹੋਈ, ਘਰ ਘਰ ਉਹਨੂੰ ਕੌਣ ਮਿਟੇਗਾ? ਹਾਂਜੀ,
ਦੇਖੋ ਕਿਆ ਅਚਰਜ ਇਹ ਮਾਇਆ,
ਬਾਦਸ਼ਾਹ ਸੋਚਦਾ ਕਹਿੰਦਾ ਕੈਸੀ ਅਸਚਰਜ ਮਾਇਆ ਹੈ, ਅੱਲਾਹ ਤਾਲਾ ਦੀ ਕੁਦਰਤ ਕੈਸੀ ਹੈ, ਵੀ ਗੁਰੂ ਲੋਕ ਵੀ ਲੜਦੇ ਆ ਕਹਿੰਦੇ ਆਪਸ ਵਿੱਚ।
ਹਾਂਜੀ, ਲਗ ਦੀਰਗ ਨਰ ਜਾਹੇ ਭਰਮਾਇਆ,
ਵੱਡੇ ਛੋਟਿਆਂ ਨੂੰ ਸਭ ਨੇ ਮਾਇਆ ਨੇ ਭਰਮਾਇਆ ਹੋਇਆ। ਘਰ ਘਰ ਇਹ ਅੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਹਰ ਘਰ 'ਚ ਲੜਾਈ ਹੈ, ਗੁਰੂਆਂ ਦੇ ਘਰ ਵੀ ਕਹਿੰਦੇ ਲੜਾਈ ਪੈ ਗਈ ਹੈ।
ਹਾਂਜੀ, ਹਿਰਦੈ ਵਿਚਾਰਤ ਹਸਰਤ ਐਸੇ,
ਬਾਦਸ਼ਾਹ ਇਸ ਤਰ੍ਹਾਂ ਸੋਚਣ ਲੱਗ ਪਿਆ। ਹਾਂਜੀ,
ਕਿਤਕ ਦੇਰ ਰਹਿ ਤੂਸ਼ਨ ਬੈਸੇ,
ਕੋਈ 5-7 ਮਿੰਟ 10 ਮਿੰਟ ਬਾਦਸ਼ਾਹ ਚੁੱਪ ਹੋ ਕੇ ਸੋਚਦਾ ਰਿਹਾ।
ਹਾਂਜੀ, ਦੋਹਰਾ ਗਾਦੀ ਪਾਵਤ ਏਕ ਹੀ,
ਫਿਰ ਬਾਦਸ਼ਾਹ ਸੋਚਦਾ ਗੱਦੀ ਤਾਂ ਇੱਕ ਨੂੰ ਹੀ ਮਿਲਣੀ, ਪਿਓ ਗੁਰੂ ਰਾਮਦਾਸ ਪਾਤਸ਼ਾਹ ਦੀ ਗੁਰਤਾ ਗੱਦੀ, ਉਹ ਗੁਰਤਾ ਗੱਦੀ ਵੰਡੀ ਨਹੀਂ ਜਾ ਸਕਦੀ, ਪ੍ਰੋਪਰਟੀ ਵੰਡੀ ਜਾਂਦੀ ਪਿਓ ਦੀ, ਜਿਵੇਂ ਮੰਨ ਲਓ 3 ਪੁੱਤਰ ਨੇ, ਪ੍ਰੋਪਰਟੀ 3 ਹਿੱਸਿਆਂ 'ਚ ਹੋ ਸਕਦੀ ਹੈ, 4 ਪੁੱਤਰ ਨੇ 4 ਹਿੱਸਿਆਂ 'ਚ ਹੋ ਸਕਦੀ ਹੈ, 5 ਪੁੱਤਰ ਨੇ 5 ਹਿੱਸਿਆਂ 'ਚ ਹੋ ਸਕਦੀ ਹੈ, ਪ੍ਰੋਪਰਟੀ ਵੰਡੀ ਜਾ ਸਕਦੀ, ਗੁਰਿਆਈ ਤਾਂ ਨਹੀਂ ਵੰਡੀ ਜਾਂਦੀ, ਗੱਦੀ ਤਾਂ ਇੱਕ ਨੂੰ ਹੀ ਮਿਲਣੀ ਹੈ, ਜਿਹੜਾ ਉਸ ਗੁਰਤਾ ਗੱਦੀ ਦਾ ਹੱਕਦਾਰ ਹੋਵੇਗਾ, ਜਿਹਦੇ ਵਿੱਚ ਉਹ ਪਰਮਾਤਮਾ ਦੀ ਜੋਤ ਹੋਵੇਗੀ, ਉਸ ਗੱਦੀ 'ਤੇ ਬੈਠੇਗਾ। ਗੱਦੀ ਤਾਂ 3 ਭਰਾਵਾਂ 'ਚੋਂ ਇੱਕੋ ਨੂੰ ਮਿਲਣੀ ਸੀ। ਹਾਂਜੀ,
ਅਪਰ ਫਰਾਦੀ ਹੋਤ,
ਇਹ ਕੈਸੀ ਖੇਡ ਅਸਚਰਜ ਆਇਆ ਵੀ ਦੂਜੇ ਫਰਿਆਦਾਂ ਕਰਨ ਤੁਰ ਪੈਂਦੇ, ਸਾਨੂੰ ਮਿਲਣੀ ਚਾਹੀਦੀ, ਹਾਲਾਂਕਿ ਗੱਦੀ ਤਾਂ ਜਿਹਦੀ ਲਿਆਕਤ ਹੈ, ਯੋਗਤਾ ਹੈ, ਉਹ ਲਿਆਕਤ ਦੇ ਮੁਤਾਬਕ, ਯੋਗਤਾ ਦੇ ਮੁਤਾਬਕ ਮਿਲਣੀ ਹੈ, ਪਰ ਇਹ ਦੂਸਰੇ ਬੰਦੇ ਜਿਹੜੇ ਨੇ, ਦੂਸਰੇ ਭਾਈ ਨੇ, ਉਹ ਈਰਖਾ ਕਰਦੇ ਵੀ ਦੂਜੇ ਨੂੰ ਕਿਉਂ ਮਿਲ ਗਈ, ਸਾਨੂੰ ਮਿਲਣੀ ਚਾਹੀਦੀ ਸੀ। ਹਾਂਜੀ,
ਕਿਮ ਸ਼ਾਦੀ ਹੋਏ ਸਭਿਨ ਕੇ,
ਸਾਰਿਆਂ ਦੇ ਘਰ ਤਾਂ ਸ਼ਾਦੀ ਨਹੀਂ ਨਾ ਹੋ ਸਕਦੀ, ਸਾਰਿਆਂ ਨੂੰ ਤਾਂ ਗੁਰਿਆਈ ਦੀ ਖੁਸ਼ੀ ਨਹੀਂ ਨਾ ਮਿਲ ਸਕਦੀ, ਇੱਕੋ ਦੇ ਗਾਲੀ ਗੁਰਿਆਈ ਦਾ ਸਰੋਪਾ ਪੈਣਾ, ਇੱਕੋ ਦੇ ਸਿਰ 'ਤੇ ਪੱਗ ਬੰਨ੍ਹਣੀ ਹੈ, ਗੁਰਿਆਈ ਦੀ ਸਾਰਿਆਂ ਦੇ 'ਤੇ ਬੰਨ੍ਹੀ ਨਹੀਂ ਜਾ ਸਕਦੀ।
ਹਾਂਜੀ, ਮਤ ਸਰ ਹਿਰਦੇ ਉਦੋਤ,
ਪਰ ਦੂਸਰਿਆਂ ਨੂੰ ਈਰਖਾ ਹੋ ਜਾਵੇ, ਦੂਸਰੇ ਕਹਿੰਦੇ ਅਸੀਂ ਹੁਣ ਦੇਸ਼ ਦਾ ਰਾਜਾ ਵੀ ਇੱਕੋ ਹੀ ਬਣਨਾ, ਸਾਰੇ ਤਾਂ ਰਾਜੇ ਨਹੀਂ ਬਣ ਸਕਦੇ, ਜਿਵੇਂ ਦੇਸ਼ ਦਾ ਬਾਦਸ਼ਾਹ, ਰਾਜਾ ਜਾਂ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ, ਇੱਕ ਨੂੰ ਹੀ ਬਣਾਓਗੇ, 4 ਤਾਂ ਨਹੀਂ ਨਾ ਬਣਾਉਣੇ, ਤਾਂ ਗੁਰਤਾ ਗੱਦੀ ਵੀ ਇੱਕ ਨੂੰ ਹੀ ਦੇਣੀ, 3 ਜਾਂ 4 ਥੋੜ੍ਹਾ ਬਣਾਉਣੇ ਆ ਗੁਰੂ। ਹਾਂਜੀ,
ਦੋਹਰਾ ਬਹੁ ਵਿਚਾਰ ਹਜ਼ਰਤ ਕਰਿਓ,
ਬਾਦਸ਼ਾਹ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਵੀ ਹੁਣ ਇਹ ਗੱਲ ਕਿਹੜੇ ਪਾਸੇ ਜਾ ਰਹੀ ਹੈ, ਇਹ ਪ੍ਰਿਥੀ ਚੰਦ ਕੀ ਗੱਲਾਂ ਕਰ ਰਿਹਾ ਹੈ। ਹਾਂਜੀ,
ਸਿਮਰੀ ਪੂਰਬ ਬਾਤ,
ਬਾਦਸ਼ਾਹ ਨੇ ਪਿਛਲੀਆਂ ਗੱਲਾਂ ਸਾਰੀਆਂ ਚੇਤੇ ਕੀਤੀਆਂ।
ਹਾਂਜੀ, ਸੁਣਿਓ ਹਤੋ ਕਿਸ ਪਾਸ ਤੇ,
ਕਿਸੇ ਬੰਦੇ ਕੋਲੋਂ ਬਾਦਸ਼ਾਹ ਨੇ ਗੱਲ ਪਹਿਲਾਂ ਵੀ ਸੁਣੀ ਹੋਈ ਸੀ।
ਹਾਂਜੀ, ਸ਼੍ਰੀ ਗੁਰ ਕੇਤ ਬਿਤਾਂਤ,
ਗੁਰੂ ਘਰ ਦੀ ਗੱਲ ਬਾਦਸ਼ਾਹ ਦੇ ਕੰਨਾਂ 'ਚ ਪਹਿਲਾਂ ਪਈ ਹੋਈ ਸੀ, ਗੁਰਦਾ ਗੱਦੀ ਕੋਈ ਆਮ ਗੱਲ ਤਾਂ ਹੈ ਨਹੀਂ ਸੀ, ਪੂਰੇ ਉੱਤਰੀ ਭਾਰਤ ਵਿੱਚ ਹੀ ਨਹੀਂ, ਪੂਰੇ ਭਾਰਤ ਵਿੱਚ, ਪੂਰੀ ਦੁਨੀਆ ਵਿੱਚ ਗੁਰੂ ਦੇ ਸਿੱਖ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਜਿੱਥੇ ਜਿੱਥੇ ਗਏ ਨੇ ਉੱਥੇ ਉੱਥੇ ਸਿੱਖੀ ਦਾ ਝੰਡਾ ਲਾ ਦਿੱਤਾ, ਅਤੇ ਉਹਨਾਂ ਦਾ ਕੇਂਦਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਾਂ ਗੁਰੂ ਅਮਰਦਾਸ ਜੀ ਜਿੱਥੇ ਰਹਿੰਦੇ ਉੱਥੇ ਸਾਰੇ ਆਉਂਦੇ ਸੀ, ਇਸ ਕਰਕੇ ਸਰਕਾਰ ਕੋਲ ਰਿਪੋਰਟਾਂ ਵੀ ਪਹੁੰਚਦੀਆਂ ਸਨ ਵੀ ਗੁਰੂ ਨਾਨਕ ਦੇ ਘਰ ਅੱਜ 1000 ਬੰਦਾ ਮੱਥਾ ਟੇਕਣ ਆਇਆ, 1,00,000 ਆਏ ਨੇ, ਇੰਨੀਆਂ ਸੰਗਤਾਂ ਜੁੜੀਆਂ, ਉਹ ਲੱਖਾਂ ਸੰਗਤਾਂ ਦਾ ਇਕੱਠ ਜਿਹੜਾ ਸੀ ਉਹਦੀ ਫਿਰ ਬਾਦਸ਼ਾਹ ਨੂੰ ਧਿਆਨ ਹੁੰਦਾ ਵੀ ਛੋਟੀ ਮੋਟੀ ਗੱਲ ਨਹੀਂ, ਇੰਨੇ ਲੋਕ ਜੁੜੇ ਹੋਏ ਨੇ, ਉਹ ਫਿਰ ਉਹਦੀ CID ਵੀ ਕਰਦੇ, ਹਰ ਗੱਲ ਦਾ ਪਤਾ ਰੱਖਦੇ। ਸੋ ਬਾਦਸ਼ਾਹ ਨੇ ਸੁਣਿਆ ਸੀ ਵੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਹੈ। ਹਾਂਜੀ,
ਸੋਈਆ ਛੰਦ ਰਾਮਦਾਸ ਸ੍ਰੀ ਸਤਿਗੁਰ ਪੂਰਨ,
ਸ੍ਰੀ ਗੁਰੂ ਰਾਮਦਾਸ ਪੂਰੇ ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਜੀ,
ਗਾਦੀ ਪਰ ਲਗ ਸੁਤ ਬੈਠਾਏ,
ਬਾਦਸ਼ਾਹ ਨੇ ਸੁਣਿਆ ਸੀ ਵੀ ਉਹਨਾਂ ਨੇ ਆਪਣਾ ਛੋਟਾ ਪੁੱਤਰ ਗੱਦੀ 'ਤੇ ਬਿਠਾ ਦਿੱਤਾ ਹੈ,
ਆਪ ਸਮਾਏ ਗਏ ਸੱਚਖੰਡ,
ਆਪ ਉਹ ਜੋਤੀ ਜੋ ਸਮਾ ਕੇ ਸੱਚਖੰਡ ਚਲੇ ਗਏ, ਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇ ਗਏ ਹਨ,
ਸੋ ਬਟ ਸੁਤ ਪਰ ਨਾ ਪ੍ਰਸੰਨ ਰਹਾਏ,
ਅਤੇ ਗੁਰੂ ਰਾਮਦਾਸ ਜੀ ਆਪਣੇ ਵੱਡੇ ਪੁੱਤਰ 'ਤੇ ਬਹੁਤੇ ਖੁਸ਼ ਨਹੀਂ ਸਨ, ਇਹ ਵੀ ਬਾਦਸ਼ਾਹ ਨੇ ਸੁਣਿਆ ਹੋਇਆ ਸੀ, ਬਾਦਸ਼ਾਹ ਨੂੰ ਹਰ ਗੱਲ ਦਾ ਪਤਾ ਹੁੰਦਾ ਵੀ ਦੇਸ਼ ਵਿੱਚ ਕੀ ਹੋ ਰਿਹਾ, ਕਿਹੜਾ ਬੰਦਾ ਕੀ ਕਰਦਾ, ਹਰ ਇੱਕ ਬੰਦੇ ਦੀ CID ਹੁੰਦੀ। ਬਾਦਸ਼ਾਹ ਜਿਹੜਾ ਜਹਾਂਗੀਰ ਹੈ ਉਹ ਕਹਿੰਦਾ ਇਹ ਵੀ ਪਤਾ ਲੱਗਾ ਸੀ ਵੀ ਗੁਰੂ ਰਾਮਦਾਸ ਜੀ ਆਪਣੇ ਨਿੱਕੇ ਪੁੱਤਰ ਦੇ ਉੱਤੇ ਖੁਸ਼ ਸੀਗੇ, ਵੱਡੇ ਤੇ ਖੁਸ਼ ਨਹੀਂ ਸਨ। ਹਾਂਜੀ,
ਸੇਵਾ ਕਰੀ ਨਾ ਯਾ ਤੇ ਛੂਛੋ,
ਵੱਡੇ ਪੁੱਤਰ ਨੇ ਸੇਵਾ ਨਹੀਂ ਕੀਤੀ, ਵੱਡੇ ਪੁੱਤਰ ਨੇ ਬਚਨ ਨਹੀਂ ਮੰਨਿਆ, ਇਸ ਕਰਕੇ ਗੁਰਿਆਈ ਗੱਦੀ ਤੋਂ ਖਾਲੀ ਰਹਿ ਗਿਆ ਹੈ।
ਗੁਰਦਾ ਦੇਈ ਨਾ ਸਭ ਸੁਖਦਾਏ,
ਜੋ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ 'ਚ ਵੱਡੇ ਪੁੱਤਰ ਨੂੰ ਇਸ ਕਰਕੇ ਨਹੀਂ ਦਿੱਤੀ ਕਿ ਉਸ ਪੁੱਤਰ ਦੇ ਵਿੱਚ ਗੁਰਤਾ ਗੱਦੀ 'ਤੇ ਬਹਿਣ ਦੇ ਲੱਛਣ ਹੀ ਨਹੀਂ ਸਨ, ਉਹਦੇ ਵਿੱਚ ਯੋਗਤਾ ਹੀ ਨਹੀਂ ਸੀ। ਇਹ ਗੱਲ ਬਾਦਸ਼ਾਹ ਨੇ ਕਿਤੋਂ ਸੁਣੀ ਹੋਈ ਸੀ। ਹਾਂਜੀ,
ਸੋ ਸਿਮਰਨ ਕਰ ਜਹਾਂਗੀਰ ਔਰ,
ਉਹ ਪਿਛਲੀ ਸੁਣੀ ਹੋਈ ਗੱਲ ਨੂੰ ਬਾਦਸ਼ਾਹ ਨੇ ਯਾਦ ਕੀਤਾ ਹੈ।
ਬੋਲਿਓ ਸਭ ਸੋਂ ਦੀਨ ਸੁਣਾਏ,
ਤੇ ਫਿਰ ਸਾਰਿਆਂ ਨਾਲ ਬਾਦਸ਼ਾਹ ਇਸ ਤਰ੍ਹਾਂ ਗੱਲ ਕਰਨ ਲੱਗਾ,
ਸ਼੍ਰੀ ਨਾਨਕ ਘਰ ਕੇ ਹਮ ਸੇਵਕੋ।
ਬਾਦਸ਼ਾਹ ਕਹਿੰਦਾ, ਦੇਖੋ ਬਾਬਾ ਜੀ, ਪ੍ਰਿਥੀ ਚੰਦ ਜੀ, ਸਾਰੀ ਸਭਾ ਭਰੀ ਹੋਈ ਸੀ, ਉੱਥੇ ਸੁਲੀ ਖਾਂ ਵੀ ਬੈਠਾ ਸੀ, ਸਾਰਿਆਂ ਨੂੰ ਸੁਣਾ ਕੇ ਬਾਦਸ਼ਾਹ ਬੋਲਿਆ, ਬਾਬਾ ਪ੍ਰਿਥੀ ਚੰਦ ਜੀ, ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਕ, ਸਾਡਾ ਜਿਹੜਾ ਵੱਡਾ ਬਾਦਸ਼ਾਹ ਸੀ ਬਾਬਰ, ਉਹ ਗੁਰੂ ਨਾਨਕ ਦੇਵ ਜੀ ਕੋਲ 7 ਪੁਸਤਾਂ ਦਾ ਉਹਨੇ ਰਾਜ ਮੰਗਿਆ ਸੀ। ਸਾਡਾ ਵੱਡਾ ਸੀ ਬਾਦਸ਼ਾਹ ਹਮਾਇਉਂ, ਉਹ ਗੁਰੂ ਅੰਗਦ ਦੇਵ ਜੀ ਕੋਲ ਆ ਕੇ ਉਹਨਾਂ ਦੀ ਬਖਸ਼ਿਸ਼ ਲੈ ਗਿਆ ਸੀ। ਮੇਰਾ ਪਿਤਾ ਅਕਬਰ ਗੁਰੂ ਅਮਰਦਾਸ ਕੋਲ ਨੰਗੇ ਪੈਰੀਂ ਚੱਲ ਕੇ ਗਿਆ ਸੀ, ਇਸ ਕਰਕੇ ਅਸੀਂ ਇਸ ਗੱਦੀ ਦੇ ਨਾਲ ਮੱਥਾ ਨਹੀਂ ਲਾ ਸਕਦੇ। ਹਾਂਜੀ,
ਕਿਮ ਸਵਾਮੀ ਕੋ ਕਰ ਹੈ ਨਿਆਏ,
ਅਸੀਂ ਗੁਰੂ ਘਰ ਦੇ ਫੈਸਲੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ, ਉਹ ਗੁਰੂ ਹਨ, ਅਸੀਂ ਉਹਨਾਂ ਦੇ ਸੇਵਕ ਹਾਂ, ਅਸੀਂ ਉਹਨਾਂ ਦਾ ਨਿਆਂ ਨਹੀਂ ਚੁਕਾ ਸਕਦੇ, ਫੈਸਲਾ ਨਹੀਂ ਕਰ ਸਕਦੇ। ਹਾਂਜੀ,
ਸ਼੍ਰੀ ਸਤਿਗੁਰ ਹੀ ਕਰ ਹੈ ਨਬੇਰ ਨੂੰ,
ਇਹ ਤਾਂ ਗੁਰੂ ਜੀ ਦੇ ਵੱਸ ਦੀ ਗੱਲ ਹੈ, ਉਹ ਆਪ ਜਿਹਨੂੰ ਮਰਜ਼ੀ ਗੱਦੀ ਦੇਣ, ਜਿਹਨੂੰ ਨਾ ਦੇਣ, ਉਹਨਾਂ ਦੀ ਮਰਜ਼ੀ, ਇਹ ਨਿਬੇੜਾ ਉਹਨਾਂ ਦੇ ਵੱਸ ਦੀ ਗੱਲ ਹੈ, ਸਾਡਾ ਨਹੀਂ ਇਹਦੇ ਵਿੱਚ ਕੋਈ ਕੰਮ। ਹਾਂਜੀ,
ਇਹੀ ਭਾਵਨਾ ਹਿਰਦੈ ਵਸਾਏ,
ਅਸੀਂ ਇੱਦਾਂ ਦੀ ਭਾਵਨਾ ਰੱਖਦੇ ਹਾਂ ਵੀ ਗੁਰੂ ਘਰ ਫਕੀਰਾਂ ਸਾਧੂਆਂ ਮਹਾਂਪੁਰਸ਼ਾਂ ਸੰਤਾਂ ਦੀ ਗੱਦੀ ਹੈ, ਫਕੀਰਾਂ ਸਾਧੂਆਂ ਨਾਲ ਸਾਨੂੰ ਬਾਦਸ਼ਾਹਾਂ ਲੋਕਾਂ ਨੂੰ ਟੱਕਰ ਨਹੀਂ ਲੈਣੀ ਚਾਹੀਦੀ, ਅਸੀਂ ਦੁਨਿਆਵੀ ਤਾਕਤ ਦੇ ਮਾਲਕ ਹਾਂ, ਉਹ ਰੂਹਾਨੀ ਤਾਕਤ ਦੇ ਮਾਲਕ ਹੁੰਦੇ ਆ, ਉਹ ਰੱਬੀ ਖੁਦਾਈ ਸ਼ਕਤੀਆਂ ਦੇ ਨਾਲ ਨਿਵਾਜੇ ਹੁੰਦੇ ਆ, ਉਹ ਕਿਤੇ ਕੋਈ ਵਚਨ ਕਰ ਦੇਣ, ਕੋਈ ਮਾੜਾ ਮੂੰਹ ਤੋਂ ਉਹਨਾਂ ਦੇ ਸਰਾਪ ਨਿਕਲ ਜਾਵੇ, ਫਿਰ ਸਾਡੇ ਵਰਗਿਆਂ ਦਾ ਬੁਰਾ ਹਾਲ ਹੁੰਦਾ, ਇਸ ਕਰਕੇ ਅਸੀਂ ਉਹਨਾਂ ਗੱਦੀਆਂ ਨਾਲ ਪੀਰਾਂ ਫਕੀਰਾਂ ਦੀਆਂ ਸੰਤਾਂ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਗੱਦੀਆਂ ਹਨ ਉਹਨਾਂ ਨਾਲ ਅਸੀਂ ਮੱਥਾ ਨਹੀਂ ਲਾ ਸਕਦੇ। ਹਾਂਜੀ,
ਘੱਟ ਘੱਟ ਮਹਿ ਸਭ ਅੰਤਰ ਜਾਮੀ,
ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਤਾਂ ਮੈਂ ਜਾਣਦਾ ਹਾਂ ਵੀ ਉਹ ਬੜੇ ਅੰਤਰ ਜਾਮੀ, ਘੱਟ ਘੱਟ ਵਿੱਚ ਦੇ ਜਾਣੀ, ਹਰ ਇੱਕ ਹਿਰਦੇ ਦੀ ਜਾਣਨ ਵਾਲੇ ਮਹਾਂਪੁਰਸ਼ ਗੁਰੂ ਰਾਮਦਾਸ ਜੀ ਹੋਏ ਹਨ। ਹਾਂਜੀ,
ਸੁਨਹਿ ਪੁਕਾਰ ਨਾ ਬਿਰਥੀ ਜਾਏ,
ਉਹ ਤਾਂ ਸਾਡੀਆਂ ਪੁਕਾਰਾਂ ਸੁਣਦੇ, ਅਸੀਂ ਉਹਨਾਂ ਦੇ ਪੁਕਾਰ ਕਿਵੇਂ ਸੁਣ ਸਕਦੇ, ਉਹਨਾਂ ਦੇ ਅੱਗੇ ਅਰਦਾਸ ਕਰੀ ਦੀ ਬਿਰਥੀ ਨਹੀਂ ਜਾਂਦੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ, ਉਹਨਾਂ ਤੋਂ ਜੋ ਮੰਗੀਦਾ ਮਿਲ ਜਾਂਦਾ। ਹਾਂਜੀ,
ਸ਼੍ਰੀ ਗੁਰੂ ਰਾਮਦਾਸ ਨੇ ਆਪ ਹੈ,
ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੇ ਪਿਤਾ ਜੀ ਚੌਥੇ ਪਾਤਸ਼ਾਹ ਜੀ ਬੜੇ ਸਿਆਣੇ ਸਰਵ ਕਲਾ ਸਮਰੱਥ, ਉਹਨਾਂ ਨੇ ਆਪ ਆਪਣੇ ਹੁੰਦਿਆਂ ਸੌਂਦਿਆਂ
ਲਖ ਲਾਇਕ ਲਖ ਸੁਤ ਬੈਠਾਏ,
ਤੁਹਾਨੂੰ ਅਤੇ ਛੋਟੇ ਭਾਈਆਂ ਨੂੰ ਪਰਖ ਲਿਆ, ਛੋਟੇ ਭਰਾਈ ਨੂੰ ਤੁਹਾਡੇ ਨੂੰ ਆਪਣੇ ਛੋਟੇ ਪੁੱਤਰ ਨੂੰ ਯੋਗ ਜਾਣ ਕੇ ਗੁਰਿਆਈ 'ਤੇ ਬਿਠਾ ਦਿੱਤਾ। ਹਾਂਜੀ,
ਤਿੰਨ ਕੀ ਕਰੀ ਨਾ ਮਿਟ ਹੈ ਹਮ ਕੇ ਮਾਂ,
ਉਹਨਾਂ ਨੇ ਜੋ ਕਰਤਾ ਸੋ ਕਰਤਾ, ਅਸੀਂ ਬਾਦਸ਼ਾਹ ਲੋਕ ਰਾਜੇ ਲੋਕ ਉਹਨਾਂ ਦੇ ਕੀਤੇ ਨੂੰ ਮੇਟ ਨਹੀਂ ਸਕਦੇ, ਯਾਨੀ ਗੁਰੂ ਰਾਮਦਾਸ ਦੇ ਫੈਸਲੇ ਦੇ ਉਲਟ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ। ਹਾਂਜੀ,
ਜਿਮ ਜੀਵਤ ਹੀ ਗਏ ਨਵੇਰ,
ਉਹ ਆਪਣੇ ਜਿਉਂਦੇ ਜੀ ਜੋ ਫੈਸਲਾ ਕਰ ਗਏ ਨੇ, ਨਵੇੜਾ ਕਰ ਗਏ ਨੇ, ਹੁੰਦਾ ਪ੍ਰਤੱਖ ਗੁਰੂ ਜੋ ਟਿਕਿਆ, ਇਸ ਜਨਕੀ ਵਡਿਆਈ ਵੱਡੀ ਹੋਈ, ਇਸ ਕੋ ਜਗਤ ਨਿਵਿਆ ਸਭ ਪੈਰੀ ਪਿਆ, ਜਸ ਵਰਤਿਆ ਲੋਈ, ਇਸ ਕੋ ਖੰਡ ਬ੍ਰਹਮੰਡ ਸਭ ਨਮਸਕਾਰ ਕਰੈ, ਜਿਸ ਕੈ ਮਸਤਕ ਹੱਥ ਧਰਿਆ ਗੁਰਪੂਰਾ, ਸੋ ਪੂਰਾ ਹੋਈ। ਜਿਨ੍ਹਾਂ ਨੂੰ ਆਪ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਦਿੱਤੀ ਗੁਰੂ ਅਰਜਨ ਦੇਵ ਜੀ ਨੂੰ, ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਹਾਂਜੀ,
ਗੁਰਤਾ ਉਚਿਤ ਤੋਹੇ ਕੋ ਦੇਖ ਤੋ,
ਸੋ ਗੁਰਿਆਈ ਗੱਦੀ ਦੇ ਉਚਿਤ ਜੇ ਤੁਸੀਂ ਹੁੰਦੇ, ਤੁਹਾਨੂੰ ਮਹਾਰਾਜ ਗੁਰੂ ਰਾਮਦਾਸ ਜੀ ਗੁਰਿਆਈ ਦੇ ਦਿੰਦੇ, ਅਤੇ ਅਸੀਂ ਤੁਹਾਨੂੰ ਵੀ ਮੱਥਾ ਟੇਕਣਾ ਸੀ। ਅਸੀਂ ਤੁਹਾਡੀ ਵੀ ਕੋਈ ਨਿਰਾਦਰੀ ਨਹੀਂ ਸੀ ਕਰਨੀ। ਹਾਂਜੀ
ਦੇਤ ਭਲੇ ਨਾ ਹੋਦੋ ਕੁਛ ਬੈਰ,
ਕਿਉਂਕਿ ਉਹ ਪਿਤਾ ਸੀਗੇ, ਉਹਨਾਂ ਦਾ ਕੋਈ ਤੁਹਾਡੇ ਨਾਲ ਵੈਰ ਤਾਂ ਨਹੀਂ ਸੀ, ਕੋਈ ਦੁਸ਼ਮਣੀ ਤਾਂ ਨਹੀਂ ਸੀ। ਉਹਨਾਂ ਨੇ ਕੁਝ ਵੇਖ ਕੇ ਹੀ ਛੋਟੇ ਪੁੱਤਰ ਨੂੰ ਗੱਦੀ ਦਿੱਤੀ ਹੈ, ਤੁਹਾਨੂੰ ਨਹੀਂ ਦਿੱਤੀ। ਸੋ ਇਸ ਕਰਕੇ ਤੁਹਾਨੂੰ ਆਪਣੇ ਪਿਤਾ ਦੇ ਫੈਸਲੇ 'ਤੇ ਕਿੰਤੂ ਨਹੀਂ ਕਰਨਾ ਚਾਹੀਦਾ। ਹਾਂਜੀ
ਕਰ ਸੰਤੋਖ ਨਮਰ ਜਿਤ ਹੋਵੋ,
ਬਾਬਾ ਪਿਰਥੀ ਚੰਦ ਜੀ ਸੰਤੋਖ ਰੱਖੋ, ਮਨ ਨੀਵਾਂ ਰੱਖੋ, ਹੰਕਾਰ ਛੱਡੋ, ਮਨ ਨੀਵਾਂ ਕਰਕੇ ਗੁਰੂ ਕੇ ਸਿੱਖ ਬਣ ਕੇ ਰਹੋ। ਹਾਂਜੀ
ਉਚਿਤ ਤਮਹੋਤ ਹਿਲਾਕ ਹੋ ਪੈਰ,
ਤੁਹਾਨੂੰ ਇਹੀ ਗੱਲ ਉਚਿਤ ਹੈ, ਇਹੀ ਗੱਲ ਯੋਗ ਹੈ ਕਿ ਤੁਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੇ ਪੈਰੀ ਪੈ ਜਾਓ, ਉਹਨਾਂ ਦੇ ਚਰਨਾਂ ਨਾਲ ਲੱਗ ਜਾਓ। ਹਾਂਜੀ
ਗੁਣ ਮਹਿ ਵੱਡੋ ਵੱਡੋ ਸੋ ਜਾਣੋ,
ਬਾਬਾ ਜੀ ਜਿਹੜਾ ਗੁਣਾਂ 'ਚ ਵੱਡਾ ਹੁੰਦਾ ਉਹੀ ਵੱਡਾ ਹੁੰਦਾ, ਉਮਰ ਕਰਕੇ ਨਹੀਂ ਕੋਈ ਵੱਡਾ ਹੁੰਦਾ, ਗੁਣਾਂ ਕਰਕੇ ਵੱਡਾ ਹੁੰਦਾ। ਗੁਰੂ ਰਾਮਦਾਸ ਜੀ ਨੇ ਛੋਟੇ ਪੁੱਤਰ ਨੂੰ ਗੱਦੀ ਦਿੱਤੀ ਹੈ ਉਹਦੇ ਗੁਣਾਂ ਕਰਕੇ, ਗੁਣਾਂ ਕਰਕੇ ਛੋਟਾ ਨਹੀਂ, ਉਹ ਗੁਣਾਂ ਕਰਕੇ ਵੱਡਾ ਹੈ। ਤੁਸੀਂ ਆਪਣੇ ਆਪ ਨੂੰ ਉਹਨਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ, ਉਮਰ 'ਚ ਵੱਡੇ ਤੁਸੀਂ ਹੋ ਪਰ ਗੁਣਾਂ ਵਿੱਚ ਗੁਰੂ ਅਰਜਨ ਦੇਵ ਜੀ ਵੱਡੇ ਹਨ। ਹਾਂਜੀ
ਲੱਗ ਗੁਣ ਮਹਿ ਤਿਹ ਲੱਗ ਹੀ ਹੇਰ,
ਜਿਹੜਾ ਗੁਣਾਂ 'ਚ ਛੋਟਾ ਹੋਵੇ ਉਹ ਛੋਟਾ ਹੁੰਦਾ, ਜਿਹੜਾ ਗੁਣਾਂ 'ਚ ਵੱਡਾ ਹੋਵੇ ਉਹ ਵੱਡਾ ਹੁੰਦਾ।
ਗਜ ਦੀਰਘ ਲੱਗ ਸ਼ੇਰ ਹੇਰੀਅਤ,
ਦੇਖੋ ਬਾਬਾ ਜੀ ਹਾਥੀ ਵੱਡਾ ਹੁੰਦਾ, ਸ਼ੇਰ ਛੋਟਾ ਹੁੰਦਾ। ਹਾਥੀ ਦਾ ਭਾਰ ਸ਼ੇਰ ਨਾਲੋਂ 4-5 ਗੁਣਾ 10 ਗੁਣਾ ਜ਼ਿਆਦਾ ਹੁੰਦਾ। ਹਾਂਜੀ
ਮ੍ਰਿਗਪਤ ਨਾਮ ਅਧਿਕ ਗੁਣ ਜਾਣ,
ਪਰ ਸ਼ੇਰ ਹੀ ਜੰਗਲ ਦਾ ਰਾਜਾ ਬਣਦਾ, ਹਾਥੀ ਨਹੀਂ ਬਣਦਾ। ਭਾਵੇਂ ਸ਼ੇਰ ਦਾ ਕੱਦ ਛੋਟਾ, ਹਾਥੀ ਦਾ ਕੱਦ ਵੱਡਾ, ਜੰਗਲ ਦਾ ਰਾਜਾ ਸ਼ੇਰ ਹੈ। ਇਸੇ ਤਰ੍ਹਾਂ ਜਿਹਦੇ 'ਚ ਗੁਣ ਵੱਡੇ ਹੋਣ ਉਹੀ ਵੱਡਾ ਹੁੰਦਾ। ਹਾਂਜੀ
ਫਟਕ ਵੱਡੋ ਨਹਿ ਗ੍ਰਹਿਣ ਕਰਹਿ ਕੋ,
ਬਿਲੌਰ ਵੱਡਾ ਹੁੰਦਾ ਪਰ ਫਿਰ ਵੀ ਉਹਨੂੰ ਕੋਈ ਗ੍ਰਹਿਣ ਨਹੀਂ ਕਰਦਾ। ਆਹ ਜਿਹੜਾ ਸੀ ਫਟਕ ਜਾਂ ਬਿਲੌਰ, ਜਿਹਦੇ ਸਾਧ ਸਿੰਘ ਜੀ ਆਹ ਝੂਮਰ ਬਣੇ ਹੋਏ ਨੇ, ਆਹ ਤੁਸੀਂ ਦੇਖ ਰਹੇ ਹੋ ਮਹਾਰਾਜ ਦੇ ਸਾਹਮਣੇ ਲੱਗਾ, ਇਹਨੂੰ ਬਿਲੌਰ ਕਹਿੰਦੇ ਨੇ, ਇਹਨੂੰ ਸਫਟਕ ਮਣੀ ਵੀ ਕਹਿੰਦੇ ਨੇ। ਇਹ ਬੜਾ ਹੁੰਦਾ, ਇਹ ਬਹੁਤ ਹੈ ਪਰ ਇਹਨੂੰ ਕੋਈ ਹੀਰਿਆਂ ਦੇ ਬਰਾਬਰ ਤਾਂ ਨਹੀਂ ਰੱਖ ਸਕਦਾ। ਹਾਂਜੀ
ਹੀਰਾ ਉੱਜਲ ਲੇ ਹਿਤ ਠਾਨ,
ਹੀਰਾ ਛੋਟਾ ਜਿਹਾ ਹੁੰਦਾ, ਲੱਖਾਂ ਕਰੋੜਾਂ ਅਰਬਾਂ ਖਰਬਾਂ ਰੁਪਈਆ ਕੀਮਤ ਪੈਂਦੀ ਹੈ। ਹੁਣ ਜੇ ਬਲੌਰ ਨੂੰ ਕਹੀਏ ਵੀ ਬਲੌਰ ਕਰੋੜਾਂ ਦਾ ਵਿਕ ਜਾਏਗਾ, ਉਹ ਹੀਰੇ ਦੀ ਰੀਸ ਤਾਂ ਨਹੀਂ ਨਾ ਕਰ ਸਕਦਾ, ਹੀਰਾ ਹੀਰਾ ਹੀ ਹੈ। ਹਾਂਜੀ
ਸੰਖ ਅਸੰਖ ਨਾ ਪਹਿਰ ਹੈ ਕੋ,
ਕਹਿੰਦੇ ਸੰਖ ਜਿਹੜੇ ਉਹ ਮੰਦਰਾਂ ਦੇ ਵਿੱਚ ਜਾਂ ਗੁਰਦੁਆਰਿਆਂ 'ਚ ਜਾਂ ਵਜਾਉਂਦੇ ਨਾ ਸਾਧੂ ਲੋਕ, ਉਹ ਬੜੇ ਹੁੰਦੇ ਨੇ ਪਰ ਉਹਨਾਂ ਸੰਖਾਂ ਨੂੰ ਕਦੀ ਕਿਸੇ ਨੇ ਗਲ 'ਚ ਪਾਇਆ, ਉਹ ਵੀ ਪਾਣੀ 'ਚੋਂ ਨਿਕਲਦੇ ਨੇ। ਹਾਂਜੀ ਸਮੁੰਦਰ 'ਚੋਂ
ਮੁਕਤਾ ਦਿਪ ਦਿਪ ਭੁੱਖਨ ਥਾਨ,
ਪਰ ਮੋਤੀਆਂ ਦੀ ਮਾਲਾ ਪੈਂਦੀ, ਸੰਖਾਂ ਦੀ ਤਾਂ ਨਹੀਂ ਗਲ 'ਚ ਪਾਉਂਦਾ ਕੋਈ। ਮੋਤੀ ਮੋਤੀ ਛੋਟੇ ਹੁੰਦੇ ਨੇ, ਸੰਖ ਵੱਡੇ ਹੁੰਦੇ ਨੇ, ਸਮੁੰਦਰ 'ਚੋਂ ਇਕੱਠੇ ਨਿਕਲਦੇ ਨੇ ਪਰ ਸੰਖ ਨੂੰ ਗਲ 'ਚ ਨਹੀਂ ਕੋਈ ਪਾਉਂਦਾ, ਮੋਤੀਆਂ ਦੀ ਮਾਲਾ ਪਾਉਂਦੇ ਨੇ ਲੋਕ। ਹਾਂਜੀ
ਪਿੱਤਲ ਪਰ ਹਰ ਹੋਹੇ ਘਨੇਰੋ,
ਪਿੱਤਲ ਕਈ ਕੁਆਂਟਲਾਂ ਦੇ ਹਿਸਾਬ ਨਾਲ ਟਨਾਂ ਦੇ ਹਿਸਾਬ ਨਾਲ ਹੁੰਦਾ, ਪਿੱਤਲ ਨੂੰ ਛੱਡ ਕੇ ਲੋਕ ਸੋਨਾ ਗਲ 'ਚ ਪਾਉਂਦੇ ਨੇ। ਹਾਂਜੀ
ਕੰਚਨ ਥੋਰ ਤਰ ਹੈ ਨਿਜ ਪਾਨ,
ਸੋਨਾ ਛੋਟ ਥੋੜ੍ਹਾ ਹੁੰਦਾ ਪਰ ਉਹਨੂੰ ਸਾਰੇ ਸਾਂਭਦੇ ਨੇ, ਇੱਕ ਪਾਸੇ ਪਿੱਤਲ ਕੁਆਂਟਲਾਂ ਦੇ ਹਿਸਾਬ ਨਾਲ ਪਿਆ ਹੋਵੇ, ਇੱਕ ਪਾਸੇ ਤੋਲਾ ਕੁ ਸੋਨਾ ਪਿਆ ਹੋਵੇ, ਸਾਰੇ ਸੋਨੇ ਨੂੰ ਹੀ ਚੁੱਕਣਗੇ। ਸੋਨਾ ਥੋੜ੍ਹਾ ਹੌਲਾ ਹੋ ਕੇ ਵੀ ਵੱਡਾ ਹੁੰਦਾ, ਪਿੱਤਲ ਵੱਡਾ ਹੋ ਕੇ ਵੀ ਛੋਟਾ ਹੁੰਦਾ। ਹਾਂਜੀ
ਗੁਣ ਤੇ ਵੱਡੋ ਇਸੀ ਤੇ ਜਨ ਹੋ,
ਇਸ ਕਰਕੇ ਬਾਬਾ ਪਿਰਥੀ ਚੰਦ ਜੀ ਜਿਹੜਾ ਗੁਣਾਂ 'ਚ ਵੱਡਾ ਹੁੰਦਾ ਉਹੀ ਵੱਡਾ ਹੁੰਦਾ। ਹਾਂਜੀ
ਪਿਤਾ ਤੁਮਾਰੇ ਪਰਖਣ ਕੀਨ,
ਤੁਹਾਡੇ ਪਿਤਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਰਖ ਲਿਆ ਵੀ ਗੁਣਾਂ 'ਚ ਉਹ ਵੱਡੇ ਹਨ। ਹਾਂਜੀ
ਅਪਰਨਾ ਤਿੰਨ ਹੋ ਸਮਾਨ ਜੋਹਰੀ,
ਗੁਰੂ ਰਾਮਦਾਸ ਵਰਗਾ ਜੋਹਰੀ ਕਿਹੜਾ ਹੋਵੇ, ਉਹਨਾਂ ਵਰਗਾ ਕਿਹੜਾ ਪਾਰਖੂ ਹੋਵੇਗਾ। ਗੁਰੂ ਰਾਮਦਾਸ ਤੋਂ ਵੱਡਾ ਕੋਈ ਜੋਹਰੀ ਨਹੀਂ। ਉਹਨਾਂ ਨੇ ਹੀਰਾ ਪਰਖਿਆ, ਹੀਰਾ ਪਰਖ ਕੇ ਉਹਨਾਂ ਨੇ ਤਖ਼ਤ 'ਤੇ ਬਿਠਾ ਤਾ ਗੁਰੂ ਅਰਜਨ ਦੇਵ ਜੀ ਨੂੰ। ਹਾਂਜੀ
ਅਲਪ ਵਿਸਾਲ ਲੇ ਤ ਸ਼ੁਭ ਚੀਨ,
ਉਹ ਮਹਾਂਪੁਰਸ਼ ਸਨ ਪੂਰਨ ਗੁਰੂ ਰਾਮਦਾਸ ਪਾਤਸ਼ਾਹ, ਉਹ ਦੂਰੋਂ ਹੀ ਪਰਖ ਲੈਂਦੇ ਸੀ ਬੰਦਾ ਕਿਹੋ ਜਿਹਾ ਹੈ, ਆਪਣੇ ਪੁੱਤਰਾਂ ਨੂੰ ਵੀ ਪਰਖ ਲਿਆ। ਉਹਨਾਂ ਨੇ ਪਰਖ ਲਿਆ ਵੀ ਕਿਹੜਾ ਸਾਡੀ ਰਜ਼ਾ ਵਿੱਚ ਰਾਜ਼ੀ ਹੈ, ਕਿਹੜਾ ਹੁਕਮ ਨੂੰ ਮੰਨਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ।
ਕਰੀ ਤਿਨ ਹੋ ਕੀ ਹਮਕਮ ਮੇਟ ਸੋ।
ਸਤਿਗੁਰੂ ਸਾਹਿਬ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਦੀ ਕੀਤੀ ਹੋਈ ਨੂੰ ਅਸੀਂ ਕਿਵੇਂ ਮੇਟ ਸਕਦੇ ਹਾਂ।
ਮਹਾਂਪੁਰਖ ਗੁਣ ਗਨ ਮਹਿ ਪੀਨੋ।
ਮਹਾਂਪੁਰਸ਼ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਗੁਣਾਂ ਵਿੱਚ ਬਹੁਤ ਵੱਡੇ, ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ਾਂ ਕਰ ਦਿੱਤੀਆਂ।
ਜਿਨਕੋ ਨਮਸਕਾਰ ਨਿਤ ਕਰਨੀ।
ਉਹਨਾਂ ਨੂੰ ਜਿਨ੍ਹਾਂ ਨੂੰ ਰੋਜ਼ ਮੱਥਾ ਟੇਕਣਾ ਹੋਵੇ।
ਇਮ ਸਮਤਾ ਚਾਹੇ ਜੋ ਪ੍ਰਵੀਨ।
ਉਹਨਾਂ ਦੀ ਬਰਾਬਰੀ ਕਿਵੇਂ ਕਰ ਸਕੇ। ਸਭ ਦੁਨੀਆਂ ਨੂੰ ਚਾਹੀਦਾ ਗੁਰੂ ਅਰਜਨ ਦੇਵ ਦੇ ਚਰਨਾਂ 'ਤੇ ਮੱਥਾ ਟੇਕੋ, ਅਤੇ ਬਾਬਾ ਜੀ ਤੁਹਾਨੂੰ ਵੀ ਚਾਹੀਦਾ ਵੀ ਤੁਸੀਂ ਗੁਰੂ ਅਰਜਨ ਦੇਵ ਦੇ ਚਰਨਾਂ 'ਤੇ ਮੱਥਾ ਹੀ ਟੇਕੋ। ਬਰਾਬਰੀ ਕਿਵੇਂ ਕਰ ਸਕਦੇ ਹੋ। ਹਾਂਜੀ,
ਪ੍ਰਿਥੀਆ ਸੁਣ ਹਜ਼ਰਤ ਕੇ ਬਾਕੁਨੋ।
ਪ੍ਰਿਥੀ ਚੰਦ ਇਹ ਗੱਲਾਂ ਸੁਣ ਕੇ
ਤਪਤੇ ਹੋ ਜਿਤ ਮੈਂ ਅੱਧ ਦੁੱਖ ਪਾਏ।
ਬੜਾ ਗੁੱਸੇ ਵਿੱਚ ਆਇਆ, ਬੜਾ ਤਪਿਆ ਅੰਦਰੋਂ। ਬਾਦਸ਼ਾਹ ਦੇ ਸਾਹਮਣੇ ਬੋਲ ਤਾਂ ਨਹੀਂ ਸਕਦਾ, ਉੱਥੇ ਕੁਸਕੇਗਾ ਤਾਂ ਅਗਲੇ ਚੁੱਕ ਕੇ ਜੇਲ੍ਹ ਸੁੱਟ ਦੇਣਗੇ, ਮੁਗਲਾਂ ਦਾ ਰਾਜ ਹੈ। ਅੰਦਰੋਂ ਸੜ ਗਿਆ, ਬੜਾ ਦੁਖੀ ਹੋਇਆ। ਕਹਿਣ ਲੱਗਾ ਇੱਥੇ ਹੀ ਆਸ ਸੀ, ਬੜੀ ਉਮੀਦ ਸੀ ਬਾਦਸ਼ਾਹ ਕੋਲੋਂ ਮੈਂ ਸਭ ਕੁਛ ਕਰਾ ਲਵਾਂਗਾ, ਪਰ ਇੱਥੇ ਦੇ ਟਕੇ ਵਰਗਾ ਜਵਾਬ ਮਿਲ ਗਿਆ। ਹਾਂਜੀ,
ਕਹਿਣ ਲੱਗਿਓ ਮੈਂ ਲਰ ਕੇ ਨਿਕਸਿਓ।
ਹੱਥ ਜੋੜ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਉੱਥੋਂ ਲੜ ਕੇ ਨਿਕਲਿਆ, ਮੈਨੂੰ ਗੁਰੂ ਅਰਜਨ ਦੇਵ ਨੇ ਅੰਮ੍ਰਿਤਸਰ ਚੋਂ ਲੜ ਕੇ ਕੱਢਿਆ ਹੈ। ਹਾਂਜੀ,
ਅਬ ਕੈਸੇ ਕਰ ਤਿਸ ਥਲ ਜਾਏ।
ਤੁਸੀਂ ਕਹਿੰਦੇ ਉੱਥੇ ਚਲਾ ਜਾ, ਹੁਣ ਮੈਂ ਅੰਮ੍ਰਿਤਸਰ ਕਿਹੜੇ ਮੂੰਹ ਨਾਲ ਜਾਵਾਂ, ਕਿਵੇਂ ਜਾਵਾਂ? ਉੱਥੇ ਮੇਰੀ ਨਹੀਂ ਗੁਜ਼ਰ ਹੋਣੀ, ਉੱਥੇ ਮੇਰੀ ਗੁਜ਼ਰ ਬਸਰ ਹੋ ਨਹੀਂ ਸਕਦੀ। ਹਾਂਜੀ,
ਉਹ ਮੁਖ ਦੇ ਕਰ ਦਿਸ ਦਿਖ ਰਾਵੋ।
ਕਿਹੜਾ ਮੂੰਹ ਲੈ ਕੇ ਜਾਵਾਂ, ਕਿਵੇਂ ਗੁਰੂ ਅਰਜਨ ਨੂੰ ਮਿਲਾਂ? ਮੇਰੀ ਤੇ ਉਹਦੀ ਬਿਲਕੁਲ ਨਹੀਂ ਬਣ ਆਉਂਦੀ।
ਨਹੀਂ ਮਿਲੋ ਮੈਂ ਕਿਸੇ ਉਪਾਏ।
ਕਿਸੇ ਤਰ੍ਹਾਂ ਵੀ ਮੈਂ ਨਹੀਂ ਜਾ ਸਕਦਾ ਜੀ, ਅੰਮ੍ਰਿਤਸਰ ਮਾਫ ਕਰੋ, ਮੇਰੇ ਕੋਲੋਂ ਨਹੀਂ ਜਾਇਆ ਜਾਣਾ। ਹਾਂਜੀ,
ਕਰੋ ਧਕੇਲਨ ਦੇ ਤਨਿਆ ਨਹਿ।
ਬਾਦਸ਼ਾਹ ਤੁਸੀਂ ਵੀ ਧੱਕਾ ਮਾਰਦੇ ਹੋ ਮੈਨੂੰ, ਗਰੀਬ ਨੂੰ, ਤੁਸੀਂ ਵੀ ਮੈਨੂੰ ਇਨਸਾਫ ਨਹੀਂ ਦਿੰਦੇ। ਮੈਂ ਤਾਂ ਬੜੀਆਂ ਉਮੀਦਾਂ ਲੈ ਕੇ ਆਇਆ ਸੀ ਕਿ ਬਾਦਸ਼ਾਹ ਸਲਾਮਤ ਮੇਰਾ ਫੈਸਲਾ ਕਰ ਦੇਣਗੇ, ਮੇਰੇ ਹੱਕ ਵਿੱਚ ਬੋਲਣਗੇ, ਪਰ ਤੁਸੀਂ ਤਾਂ ਮਹਾਰਾਜ ਮੈਨੂੰ ਨਿਰਾਸ਼ ਕਰ ਦਿੱਤਾ, ਧੱਕਾ ਲਾ ਰਹੇ ਹੋ, ਮੈਨੂੰ ਕੱਢ ਰਹੇ ਹੋ। ਹਾਂਜੀ,
ਤੋ ਮੇਰੋ ਕੁਛ ਬਸ ਨਾ ਵਸਾਏ।
ਮੇਰਾ ਕੀ ਵਸ ਵਸ ਹੈ, ਮੇਰਾ ਕੀ ਜ਼ੋਰ ਹੈ, ਅਤੇ ਤੁਸੀਂ ਨਹੀਂ ਮੇਰਾ ਇਨਸਾਫ ਕਰਨਾ, ਹੋਰ ਫਿਰ ਮੈਨੂੰ ਕਿੱਥੋਂ ਇਨਸਾਫ ਮਿਲੇਗਾ? ਤੁਸੀਂ ਸਾਰੇ ਮੁਲਕਾਂ ਦੇ ਮਾਲਕ, ਹਿੰਦੁਸਤਾਨ ਦੇ ਬਾਦਸ਼ਾਹ, ਅਤੇ ਤੁਹਾਡੇ ਕੋਲੋਂ ਖੈਰ ਨਹੀਂ ਪਈ, ਫਿਰ ਕਿਤੋਂ ਵੀ ਨਹੀਂ ਪੈ ਸਕਦੀ। ਹਾਂਜੀ,
ਜਹਾਂਗੀਰ ਪ੍ਰਿਥੀਏ ਕੀ ਸੁਣ ਕਰ।
ਪ੍ਰਿਥੀਏ ਦੀ ਇਹ ਗੱਲ ਬਾਦਸ਼ਾਹ ਨੇ ਜਦੋਂ ਸੁਣੀ,
ਉਹਨ ਬੋਲਿਓ ਕਿਉਂ ਤੂੰ ਤੇ ਪਤਰਾਏ।
ਬਾਦਸ਼ਾਹ ਕਹਿਣ ਲੱਗਾ ਦੇਖੋ ਬਾਬਾ ਜੀ, ਤੁਸੀਂ ਇੱਦਾਂ ਕਿਉਂ ਦੁਖੀ ਹੁੰਦੇ ਹੋ?
ਪਿਤ ਪਸੰਨ ਕਰ ਤਿਸਨੇ ਦੀਨ ਸੋ।
ਤੁਹਾਡੇ ਛੋਟੇ ਭਰਾ ਗੁਰੂ ਅਰਜਨ ਦੇਵ ਨੇ ਪਿਤਾ ਦੀ ਸੇਵਾ ਕੀਤੀ, ਪਿਤਾ ਨੂੰ ਖੁਸ਼ ਕੀਤਾ, ਫਿਰ ਗੱਦੀ ਲਈ ਹੈ, ਖੋ ਕੇ ਤਾਂ ਨਹੀਂ ਲਈ ਉਹਨੇ। ਹਾਂਜੀ,
ਕਿਉਂ ਤੇਰੇ ਉਰਦਾਹ ਲਗਾਏ।
ਜੇ ਉਹਨੇ ਆਪਣੇ ਪਿਤਾ ਨੂੰ ਖੁਸ਼ ਕਰ ਲਿਆ, ਗੱਦੀ ਲੈ ਲਈ ਹੈ, ਫਿਰ ਤੇਰੇ ਦਾ ਦਿਲ ਨੂੰ ਕਿਉਂ ਸੜਨ ਹੁੰਦੀ, ਕਿਉਂ ਜਲਣ ਹੁੰਦੀ ਹੈ? ਹਾਂਜੀ,
ਸੇਵਾ ਕਰੇ ਨਾ ਆਪਣ ਬੜਨ ਕੀ।
ਤੁਸੀਂ ਆਪਣੇ ਪਿਤਾ ਦੀ ਸੇਵਾ ਨਹੀਂ ਕੀਤੀ। ਹਾਂਜੀ,
ਅਬ ਕਿਆ ਹੋਏ ਠਾਣੈ ਜੇ ਉਪਾਏ।
ਹੁਣ ਕੀ ਹੋ ਸਕਦਾ, ਹੁਣ ਕੁਛ ਨਹੀਂ ਹੋ ਸਕਦਾ।
ਲਗੋ ਪਾਏ ਤਿਸ ਕਰੋ ਗੁਜ਼ਾਰਾ।
ਹਾਂ, ਹੁਣ ਤਾਂ ਇਹੀ ਹੈ ਵੀ ਤੁਸੀਂ ਜਿਵੇਂ ਤੁਹਾਡਾ ਗੁਜ਼ਾਰਾ ਹੁੰਦਾ ਤੁਸੀਂ ਕਰੀ ਜਾਓ, ਜਿਵੇਂ ਉਹਨਾਂ ਦਾ ਹੁੰਦਾ ਉਹ ਕਰੀ ਜਾਣ। ਹਾਂਜੀ,
ਮੈਂ ਜੇ ਹੁਕਮ ਨਾ ਤਾਂ ਅਦਾਏ।
ਇਸ ਕਰਕੇ ਮੈਂ ਹੁਣ ਉੱਥੇ ਕੋਈ ਹੁਕਮ ਨਹੀਂ ਚਲਾ ਸਕਦਾ। ਮਾਫ਼ ਕਰਨਾ, ਤੁਸੀਂ ਮੈਨੂੰ ਵਾਰ ਵਾਰ ਨਾ ਕਹੋ, ਮੇਰੇ ਵੱਲੋਂ ਤੁਹਾਨੂੰ ਹੱਥ ਜੋੜੇ ਵੀ ਤੁਸੀਂ ਜਾਓ ਜਿੱਥੇ ਮਰਜ਼ੀ, ਗੁਰੂ ਅਰਜਨ ਦੇਵ ਦੇ ਬਾਰੇ ਮੈਨੂੰ ਕੁਛ ਨਾ ਕਹੋ। ਇਸ ਮਾਮਲੇ 'ਚ ਮੈਂ ਦਖਲ ਨਹੀਂ ਦੇ ਸਕਦਾ, ਧਾਰਮਿਕ ਮਾਮਲਾ ਹੈ, ਲੋਕਾਂ ਦੀ ਆਸਥਾ ਸ਼ਰਧਾ ਇਸ ਗੱਲ ਨਾਲ ਜੁੜੀ ਹੋਈ ਹੈ। ਸਭ ਦੁਨੀਆ ਨੂੰ ਪਤਾ ਚਿੱਟੇ ਦਿਨ ਦੀ ਤਰ੍ਹਾਂ ਕਿ ਗੁਰੂ ਰਾਮਦਾਸ ਦੀ ਗੱਦੀ ਅਤੇ ਗੁਰੂ ਅਰਜਨ ਦੇਵ ਜੀ, ਉਹ ਕਿਸੇ ਨੂੰ ਬਦਲਣ ਦਾ ਹੱਕ ਨਹੀਂ। ਜੇ ਸਰਕਾਰ ਦਖਲ ਵੀ ਦੇਵੇਗੀ ਤਾਂ ਲੋਕਾਂ ਨੇ ਨਹੀਂ ਮੰਨਣਾ, ਬਲਕਿ ਲੋਕ ਸਰਕਾਰ ਨੂੰ ਮਾੜਾ ਕਹਿਣਗੇ ਵੀ ਸਰਕਾਰ ਧਰਮ ਵਿੱਚ ਦਖਲ ਦਿੰਦੀ ਹੈ। ਇਸ ਕਰਕੇ ਬਾਬਾ ਜੀ, ਮੈਂ ਤੁਹਾਨੂੰ ਬੇਨਤੀ ਕਰਾਂ, ਤੁਸੀਂ ਕੋਈ ਆਪਣਾ ਰਾਹ ਹੋਰ ਬਣਾ ਲਓ, ਉਧਰ ਨਾ ਝਾਕੋ ਗੁਰਿਆਈ ਗੱਦੀ ਜਿਹਨੂੰ ਮਿਲਣੀ ਸੀ ਮਿਲ ਗਈ ਹੈ। ਹਾਂਜੀ
ਹਿਮ ਕਰ ਕ੍ਰੋਧ ਸ਼ਾਹੋ ਨੇ ਭਾਖੀ,
ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਨੇ ਥੋੜੇ ਗੁੱਸੇ ਚ ਆ ਕੇ ਕਿਹਾ। ਹਾਂਜੀ
ਅਪਰ ਖਿਆਲ ਪੁਨ ਦ੍ਰਿਸ਼ਟ ਲਗਾਏ,
ਬਾਦਸ਼ਾਹ ਉਧਰੋਂ ਕਿਉਂਕਿ ਬਾਦਸ਼ਾਹ ਕੋਲ 100 ਕੰਮ ਹੁੰਦੇ ਦਿਹਾੜੀ ਦੇ, ਉਹ ਸਾਰਾ ਦਿਨ ਪਿਰਥੀ ਦਾ ਕਿੱਸਾ ਥੋੜ੍ਹਾ ਲੈ ਕੇ ਬੈਠੇਗਾ। ਉਹਨੇ ਦੋ ਗੱਲਾਂ ਕਹੀਆਂ, ਬਾਬਾ ਜੀ ਸੋਰੀ, ਬਸ ਤੁਸੀਂ ਜਾਣੋ ਅਤੇ ਤੁਹਾਡਾ ਕੰਮ, ਜਿਵੇਂ ਕਹਿੰਦੇ ਨੇ ਮੈਂ ਨਹੀਂ ਕੁਛ ਕਰ ਸਕਦਾ। ਉਹਨੇ ਕਹਿਤਾ, ਹੱਥ ਜੋੜਤੇ ਵੀ ਬਸ ਮਾਫ਼ੀ ਚਾਹੁੰਦੇ ਹਾਂ, ਤੁਸੀਂ ਕੋਈ ਹੋਰ ਵੇਖੋ, ਗੁਰੂ ਅਰਜਨ ਦੇਵ ਦਾ ਮਸਲਾ ਉਹ ਉੱਥੇ ਬੈਠੇ ਰਹਿਣਗੇ, ਅਸੀਂ ਨਹੀਂ ਕੁਛ ਕਰ ਸਕਦੇ। ਜਦੋਂ ਬਾਦਸ਼ਾਹ ਨੇ ਇਹ ਕਹਿ ਕੇ ਆਪਣਾ ਧਿਆਨ ਹੋਰ ਕੰਮਾਂ ਵੱਲ ਲਾ ਲਿਆ,
ਇਸ ਕੀ ਦਿਸ਼ਨ ਹੈ ਮੁੱਖ ਕੋ ਕੀ ਨਸੋ,
ਪਿਰਥੀਏ ਵੱਲ ਮੁੜ ਕੇ ਬਾਦਸ਼ਾਹ ਨੇ ਮੂੰਹ ਵੀ ਨਹੀਂ ਕੀਤਾ, ਉਹਦੇ ਵੱਲ ਦੇਖਿਆ ਹੀ ਨਹੀਂ, ਉਹਦਾ ਅੱਖ ਹੀ ਨਹੀਂ ਮਿਲਾਈ ਮੁੜ ਕੇ।
ਬੈਠੇ ਹੋ ਤਬ ਹੀ ਗਰੀਬ ਨਿਵਾਏ,
ਪਿਰਥੀਆ ਸਿਰ ਝੁਕਾ ਕੇ ਬੈਠਾ ਕਚਹਿਰੀ ਦੇ ਵਿੱਚ।
ਇਸ ਕੀ ਦਿਸ਼ ਦੇਵਤ ਨਹਿਰ ਸੋਰ,
ਬਾਦਸ਼ਾਹ ਆਪਣੇ ਕੰਮ ਲੱਗਾ ਹੋਇਆ, ਪਿਰਥੀਆ ਕਿਸੇ ਵੱਲ ਦੇਖ ਨਹੀਂ ਸਕਦਾ, ਅੰਦਰ ਸੜ ਰਿਹਾ ਗੁੱਸੇ ਦਾ, ਜਿਵੇਂ ਸੱਪ ਨੂੰ ਜ਼ਹਿਰ ਘੋਲਣ ਦੀ ਆਦਤ ਹੁੰਦੀ ਨਾ, ਜੇ ਉਹਨੂੰ ਕੋਈ ਕੁਝ ਮਾੜਾ ਜਿਹਾ ਜ਼ਖਮ ਲੱਗ ਜਾਵੇ ਫਿਰ ਉਹ ਹੋਰ ਜ਼ਹਿਰ ਘੋਲਦਾ, ਵੀ ਮਾਰ ਹੀ ਦਿਆਂ ਅਗਲੇ ਨੂੰ, ਇੱਦਾਂ ਵਿਸ ਘੋਲਦਾ ਹੈ ਪਿਰਥੀਆ। ਹਾਂਜੀ
ਬਰੀੜਾ ਵੱਡੀ ਬਹੁਰ ਉਪਜਾਏ,
ਥੱਲੇ ਸਿਰ ਕਰਕੇ ਬੈਠਾ ਪਿਰਥੀਆ ਸ਼ਰਮ ਦੇ ਮਾਰੇ। ਹਾਂਜੀ
ਚਿਤ ਮਹਿ ਚਿਤਵਤ ਚਿੰਤਾ ਅਤਿਸ਼ੈ,
ਪਿਰਥੀਆ ਚਿੰਤਾ ਕਰ ਰਿਹਾ ਚਿੱਤ ਵਿੱਚ ਵੀ ਮੇਰਾ ਤਾਂ ਕੁਛ ਵੀ ਨਾ ਬਣਿਆ, ਇੰਨਾ ਮੈਂ ਖਰਚਾ ਕਰਕੇ ਦਿੱਲੀ ਆਇਆ, ਬੜੀਆਂ ਉਮੀਦਾਂ ਲੈ ਕੇ ਬਾਦਸ਼ਾਹ ਕੋਲੋਂ ਕੰਮ ਕਰਾ ਕੇ ਮੁੜਾਂਗਾ, ਪਰ ਇੱਥੇ ਤਾਂ ਜਵਾਬ ਹੋ ਗਿਆ। ਹਾਂਜੀ
ਪਸ਼ਚਾਤਾਪ ਅਧਿਕ ਹੀ ਪਾਏ,
ਬੜਾ ਪਛਤਾ ਰਿਹਾ, ਮੇਰੇ ਤੋਂ ਬਹੁਤ ਵੱਡੀਆਂ ਭੁੱਲਾਂ ਹੋਈਆਂ ਜੋ ਮੈਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਖੁਸ਼ ਨਹੀਂ ਕਰ ਸਕਿਆ।
ਅਵਨੀ ਖਨਤ ਨਖਨ ਸੋ ਝੂਰਤ,
ਬੈਠਾ ਹੋਇਆ ਆਪਣੇ ਨੋਹਾਂ ਦੇ ਨਾਲ ਜ਼ਮੀਨ ਖੁਰਚੀ ਜਾਂਦਾ ਪਿਰਥੀਆ,
ਦੁੱਖ ਪਾਵਤ ਕੁਛ ਬੋਲ ਸਕੈ ਨਾ,
ਔਰ ਦੁਖੀ ਹੁੰਦਾ ਕੁਛ ਬੋਲ ਵੀ ਨਹੀਂ ਸਕਦਾ।
ਕਿਤਕ ਕਾਲ ਬੈਠਿਓ ਮੁਰਝਾਵਤ,
ਕੁਝ ਸਮਾਂ ਮੁਰਝਾਇਆ ਜਿਹਾ ਲੈਮੂ ਲੈ ਕੇ ਬੈਠਾ ਰਿਹਾ।
ਹੁਣ ਗਮਨੇ ਸਭ ਨਿਜ ਨਿਜ ਐਨ,
ਫਿਰ ਬਾਦਸ਼ਾਹ ਦੀ ਕਚਹਿਰੀ ਬਰਖਾਸਤ ਹੋ ਗਈ, ਬਾਦਸ਼ਾਹ ਦੀ ਕਚਹਿਰੀ ਬਰਖਾਸਤ ਹੋਈ, ਸਾਰੇ ਉੱਠ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਹਾਂਜੀ
ਡੇਰੇ ਮਹਿ ਪ੍ਰਥੀਆ ਚਲ ਆਏ ਹੋ,
ਪ੍ਰਥੀ ਚੰਦ ਵੀ ਉੱਠ ਕੇ ਆਪਣਾ ਲਟਕਦਾ ਜਿਹਾ ਮੂੰਹ ਲੈ ਕੇ ਡੇਰੇ ਚ ਆ ਗਿਆ। ਹਾਂਜੀ
ਪਰਿਓ ਆਏ ਨਹਿ ਬੋਲਤ ਬੈਨ,
ਆ ਕੇ ਮੰਜੇ ਤੇ ਲੰਬਾ ਪੈ ਗਿਆ, ਬੋਲਦਾ ਨਹੀਂ, ਹੁਣ ਤਾਂ ਏਦਾਂ ਹੋ ਗਿਆ ਜਿਵੇਂ ਮਰ ਗਿਆ ਹੁੰਦਾ। ਹਾਂਜੀ
ਬਦਨ ਛਾਦ ਕਰ ਲੇ ਬਟ ਸਵਾਸਨ,
ਮੂੰਹ ਤੇ ਕੱਪੜਾ ਲੈ ਕੇ ਤੇ ਲੰਮੇ ਲੰਮੇ ਸਾਹ ਲੈਂਦਾ ਹੈ।
ਭਰ ਭਰ ਜਲ ਆਵਤ ਜੁਗ ਨੈਣ,
ਅੱਖਾਂ 'ਚ ਹੰਝੂ ਆਉਂਦੇ ਨੇ, ਗਲੇਡੂ ਜੇ ਭਰਦਾ ਹੈ।
ਖਾਣ ਪਾਨ ਨਹਿ ਭਾਵਤ ਕੈਸੇ,
ਰੋਟੀ ਵੀ ਉਹਨੂੰ ਚੰਗੀ ਨਹੀਂ ਲੱਗਦੀ,
ਚਿੰਤਾ ਮਹਿ ਦਿਨ ਰੈਨ ਬਿਹਾਏ,
ਦਿਨ ਰਾਤ ਪਿਰਥੀਏ ਦੀ ਚਿੰਤਾ ਵਿੱਚ ਬੀਤਣ ਲੱਗੀ।
ਇੱਕ ਦੁਆ ਮਾਸ ਭਏ ਇਸ ਰੀਤ ਸੋ,
ਦਿੱਲੀ ਬੈਠਾ ਰਿਹਾ ਸੁਲੀ ਖਾਂ ਦੇ ਨਾਲ, ਇੱਕ ਦੋ ਮਹੀਨੇ ਹੋਰ ਲੰਘ ਗਏ। ਹਾਂਜੀ
ਨਹੀਂ ਸ਼ਾਹੋ ਨੇ ਯਾਦ ਕਰਾਏ,
ਬਾਦਸ਼ਾਹ ਨੇ ਮੁੜ ਕੇ ਪੁੱਛਿਆ ਨਹੀਂ ਵੀ ਬਾਬਾ ਪਿਰਥੀ ਚੰਦ ਕਿੱਥੇ, ਉਹਨੇ ਯਾਦ ਨਹੀਂ ਕੀਤਾ ਮੁੜ ਕੇ। ਹਾਂਜੀ
ਕਬਹੂ ਨਹੀਂ ਬੁਲਾਏ ਬਿਠਾਇਓ ਨਹੀਂ,
ਕਦੀ ਬਾਦਸ਼ਾਹ ਨੇ ਬੁਲਾਇਆ ਨਹੀਂ, ਦਿੱਲੀ 'ਚ ਬੈਠਾ, ਕਦੀ ਬਾਦਸ਼ਾਹ ਨੇ ਕਚਹਿਰੀ 'ਚ ਨਹੀਂ ਸੱਦਿਆ, ਕਦੀ ਉਹਨੇ ਮਾਣ ਸਨਮਾਨ ਨਹੀਂ ਕੀਤਾ, ਕਦੀ ਬਾਦਸ਼ਾਹ ਨੇ ਪਿਰਥੀ ਦੀ ਗੱਲ ਨਹੀਂ ਕੀਤੀ। ਹਾਂਜੀ
ਨਹਿ ਸਨਮਾਨਿਓ ਪੁਨ ਕਿਸੇ ਭਾਏ,
ਨਾ ਇਹਦਾ ਸਨਮਾਨ ਕੀਤਾ ਪਿਰਥੀਏ ਦਾ। ਹਾਂਜੀ
ਜਾਂ ਤੇ ਅਧਿਕ ਚਿੰਤ ਮਨ ਠਾਨ ਤੋ,
ਮਨ ਵਿੱਚ ਪਿਰਥੀਆ ਬੜੀ ਚਿੰਤਾ ਕਰਦਾ ਹੈ।
ਚਿਤਵਤ ਚਿਤ ਮਹਿ ਅਨਕ ਉਪਾਏ,
ਚਿਤ ਵਿੱਚ ਚਿੰਤਾ ਕਰਦਾ ਕੀ ਕਰੀਏ ਕਿੱਦਾਂ ਹੋਵੇ, ਗੱਲ ਸਾਰੀ ਜਿਹੜੀ ਸੋਚ ਕੇ ਆਇਆ ਸੀ ਉਹ ਤਾਂ ਬਣੀ ਕੋਈ ਨਹੀਂ, ਪਾਣੀ ਫਿਰ ਗਿਆ ਸਾਰੀਆਂ ਆਸਾਂ ਉਮੀਦਾਂ 'ਤੇ।
ਇੱਕ ਦਿਨ ਸੁਲਹੀ ਕੇ ਸੰਗ ਮਿਲ ਕੇ,
ਇੱਕ ਦਿਨ ਫਿਰ ਸੁਲਹੀ ਖਾਂ ਨੂੰ ਮਿਲਿਆ ਜਾ ਕੇ। ਹਾਂਜੀ
ਆਪਣੋ ਕਸ਼ਟ ਕਹਿਓ ਤਬ ਰੋਏ,
ਰੋ ਕੇ ਕਹਿਣ ਲੱਗਾ ਭਰਾ ਜੀ ਬੜੇ ਦੁਖੀ ਹਾਂ, ਘਰੋਂ ਵੀ ਆ ਗਏ, ਮਾਝੇ ਸਾਰੇ 'ਚ ਰੌਲਾ ਪਿਆ ਹੋਇਆ ਵੀ ਬਾਬਾ ਪਿਰਥੀ ਚੰਦ ਦਿੱਲੀ ਗਿਆ, ਬੜੇ ਮਾਰ ਕੇ ਆਵੇਗਾ, ਇੱਥੇ ਆ ਕੇ ਤਾਂ ਕੋਈ ਗੱਲ ਬਣੀ ਨਹੀਂ, ਅਤੇ ਵਾਪਸ ਜਾ ਕੇ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ। ਹਾਂਜੀ
ਪਾਤਸ਼ਾਹ ਨੇ ਕਛੂ ਨਾ ਕੀਨ ਸੋ,
ਬਾਦਸ਼ਾਹ ਨੇ ਕੁਝ ਕੀਤਾ ਨਹੀਂ ਸਾਡੇ ਵਾਸਤੇ। ਹਾਂਜੀ
ਜਿਸ ਕੀ ਆਸ ਸਦਾ ਥਿਤ ਹੋਵੇ,
ਜਿਹਦੀ ਆਸ 'ਤੇ ਬੈਠੇ ਸੀ ਬਾਦਸ਼ਾਹ ਦੀ, ਉਹਨੇ ਜਵਾਬ ਦੇ ਦਿੱਤਾ ਹੈ।
ਅਬ ਕਿਆ ਕਰੇ ਉਪਾਵ ਬਤਾਵੋ,
ਹੁਣ ਦੱਸੋ ਸੁਲੀ ਖਾਂ ਜੀ ਕੀ ਕਰੀਏ ਆਪਾਂ,
ਜਿਸ ਤੇ ਰਹਿ ਆਵੇ ਪਤ ਜੋਏ,
ਸਾਡੀ ਇੱਜ਼ਤ ਰਹਿ ਜੇ ਕਿਸੇ ਤਰ੍ਹਾਂ ਮਾੜੀ ਮੋਟੀ। ਹਾਂਜੀ,
ਕਿਸ ਮਿਸ ਕਰ ਦਿੱਲੀ ਤੇ ਨਿਕਸ ਹੈ,
ਕਿਹੜੇ ਬਹਾਨੇ ਨਾਲ ਦਿੱਲੀ ਤੋਂ ਨਿਕਲੀਏ ਤੇ ਵਾਪਸ ਜਾਣ ਵਾਸਤੇ ਵੀ ਤਾਂ ਕੋਈ ਬਹਾਨਾ ਚਾਹੀਦਾ। ਕੁਛ ਤਾਂ ਲੋਕਾਂ ਨੂੰ ਕਹਾਂਗੇ ਨਾ ਵੀ ਆਹ ਲੈ ਕੇ ਆਏ ਹਾਂ, ਇਹ ਚੀਜ਼ ਹੋਈ ਹੈ, ਬਾਦਸ਼ਾਹ ਨੇ ਇਹ ਗੱਲ ਕਹੀ ਹੈ, ਹੁਣ ਕੁਛ ਤਾਂ ਕੁਛ ਨਾ ਕੁਛ ਤਾਂ ਕਰੋ। ਹਾਂਜੀ,
ਰਹੇ ਉਹ ਲਾਭ ਆਗਲ ਹੀ ਖੋਏ,
ਲਾਭ ਲੈਣਾ ਤਾਂ ਕੀ, ਜਿਹੜਾ ਮੂਲ ਸੀ ਉਹ ਵੀ ਗਿਆ, ਭਾਵ ਜਿਹੜੀ ਇੱਜ਼ਤ ਪਹਿਲਾਂ ਸੀ ਮਾੜੀ ਮੋਟੀ ਉਹ ਵੀ ਗਈ, ਹੋਰ ਤਾਂ ਕੀ ਬਣਨੀ ਸੀ। ਹਾਂਜੀ,
ਸੁਲਹੀ ਕਹੇ ਉਹ ਨਾ ਬਸ ਕੁਛ ਮੇਰੇ,
ਸੁਲਹੀ ਖਾਂ ਕਹਿਣ ਲੱਗਾ ਭਰਾ ਜੀ ਹੁਣ ਮੇਰੇ ਬਸ ਕੀ ਹੈ, ਬਾਬਾ ਜੀ ਮੈਂ ਹੁਣ ਕੀ ਕਰ ਸਕਦਾ। ਹਾਂਜੀ,
ਬਾਦਸ਼ਾਹ ਸਮਝੈ ਪਖਵਾਨ,
ਜੇ ਮੈਂ ਹੁਣ ਬਾਦਸ਼ਾਹ ਦੇ ਕੋਲ ਤੇਰੀ ਗੱਲ ਕਰਾਂਗਾ ਤੇ ਬਾਦਸ਼ਾਹ ਸਮਝੇਗਾ ਵੀ ਉਹਦਾ ਪੱਖੀ ਹੈ, ਉਹਦੇ ਕੋਲੋਂ ਰਿਸ਼ਵਤ ਲੈਂਦਾ। ਇੱਥੇ ਇਹ ਵੀ ਗੱਲ ਬੜੀ ਹੁੰਦੀ ਹੈ, ਜੇ ਕਿਸੇ ਬੰਦੇ ਦੀ ਗੱਲ ਵਾਰ ਵਾਰ ਕਰੀਏ ਬਾਦਸ਼ਾਹ ਕੋਲ, ਬਾਦਸ਼ਾਹ ਨੂੰ ਸ਼ੱਕ ਪੈ ਜਾਂਦਾ ਵੀ ਇਹਨੇ ਕਿਤੇ ਪੈਸੇ ਨਾ ਲਏ ਹੋਣ। ਹਾਂਜੀ,
ਮਿਲਹੋ ਦੋਏ ਉਮਰਾ ਬਹੇਰ ਕਰੋ,
ਤੁਸੀਂ ਇੰਝ ਕਰੋ, ਤੁਸੀਂ ਹੋਰ ਦੋ ਚਾਰ ਅਫਸਰਾਂ ਨੂੰ ਮਿਲੋ, ਇੱਕ ਦੋ ਅਫਸਰਾਂ ਨਾਲ ਤੁਸੀਂ ਗੰਢ ਧੁੱਪ ਕਰੋ, ਉਹ ਵੀ ਗੱਲ ਕਰਨ ਫਿਰ ਮੈਂ ਵੀ ਕਰਾਂ, ਫਿਰ ਹੋ ਜਾਏਗਾ ਵੀ ਚਲੋ ਤਿੰਨ ਚਾਰ ਬੰਦਿਆਂ ਨੇ ਦੋ ਚਾਰ ਬੰਦਿਆਂ ਨੇ ਗੱਲ ਕੀਤੀ ਹੈ। ਹਾਂਜੀ,
ਇੱਕ ਕੋ ਨਾਮ ਸੋ ਅਬਦੁਲ ਖਾਨ,
ਇੱਕ ਮੈਂ ਤੁਹਾਨੂੰ ਦੱਸ ਦਿੰਦਾ ਉਹਦਾ ਨਾਮ ਹੈ ਅਬਦੁਲ ਖਾਨ, ਉਹ ਬੰਦਾ ਪੈਸੇ ਲੈ ਕੇ ਨਾ ਸਿਫਾਰਿਸ਼ ਕਰ ਦਿੰਦਾ ਹੈ। ਹਾਂਜੀ,
ਦੁਤੀਏ ਮੁਹੰਮਦ ਖਾਨ ਜਾਨੀ ਹੈ,
ਇੱਕ ਹੋਰ ਹੈ ਉਹਦਾ ਨਾਮ ਮੁਹੰਮਦ ਖਾਨ, ਅਬਦੁਲ ਖਾਨ ਅਤੇ ਮੁਹੰਮਦ ਖਾਨ ਰਿਸ਼ਵਤ ਖੋਰ ਬੰਦੇ, ਉਹਨਾਂ ਨੂੰ ਪੈਸਾ ਪੂਸਾ ਦੇ ਕੇ ਅਤੇ ਤੂੰ ਬਾਦਸ਼ਾਹ ਤੱਕ ਮਾੜੀ ਮੋਟੀ ਆਪਣੀ ਗੱਲਬਾਤ ਦੁਬਾਰਾ ਚਲਾ ਲੈ। ਹਾਂਜੀ,
ਕੁਛ ਰਿਸ਼ਵਤ ਦੀ ਹੈ ਦਿਨ ਪਾਨ,
ਪੈਸੇ ਤਾਂ ਹੱਥੋਂ ਝਾੜਨੇ ਹੀ ਪੈਣੇ, ਮੈਂ ਤਾਂ ਚੱਲ ਤੇਰਾ ਭਗਵਟ ਭਰਾ ਹਾਂ, ਮੈਂ ਤਾਂ ਤੇਰੇ ਤੋਂ ਲੈਂਦਾ ਨਹੀਂ ਕੁਝ, ਪਰ ਮੈਨੂੰ ਇਹ ਪਤਾ ਵੀ ਉਹ ਦੋ ਬੰਦੇ ਜਿਹੜੇ ਨੇ ਨਾ, ਉਹ ਬਿਨਾਂ ਪੈਸਿਆਂ ਦੇ ਬਿਨਾਂ ਉਹ ਕਿਸੇ ਰਿਸ਼ਵਤ ਦੇ ਕੰਮ ਨਹੀਂ ਕਰਦੇ, ਤੂੰ ਉਹਨੂੰ ਕੁਝ ਦੇ ਕੇ ਉਹਨਾਂ ਦਾ ਮੂੰਹ ਮਿੱਠਾ ਕਰਾ, ਉਹਨਾਂ ਨੂੰ ਲੈ ਕੇ ਬਾਦਸ਼ਾਹ ਕੋਲ ਚੱਲੀਏ, ਫਿਰ ਕੁਛ ਗੱਲਬਾਤ ਤੋਰੀਏ ਅੱਗੇ।
ਕਰਹਿ ਸਿਫਾਰਿਸ਼ ਦੋਨੋਂ ਇਹ ਜਬ,
ਅਬਦੁਲ ਖਾਨ ਅਤੇ ਮੁਹੰਮਦ ਖਾਨ ਇਹ ਜਦੋਂ ਸਿਫਾਰਿਸ਼ ਕਰਨ ਮੈਂ ਵੀ ਕੋਲੋਂ ਪੂਰਾ ਜ਼ੋਰ ਲਾਵਾਂਗਾ। ਹਾਂਜੀ,
ਸਿੱਧ ਕਾਜ ਆਪਣੋ ਤਬ ਜਾਣ,
ਤਾਂ ਫਿਰ ਆਪਣਾ ਕੋਈ ਨਾ ਕੁਛ ਕੰਮ ਬਣ ਜਾਏਗਾ, ਫਿਰ ਆਸ ਕਰ ਸਕਦੇ। ਇਹ ਤਾਂ ਇਹਨਾਂ ਨੇ ਸਲਾਹ ਕੀਤੀ ਹੈ। ਸੋ ਸਾਧ ਸੰਗਤ ਜੀ, ਪ੍ਰਿਥੀ ਚੰਦ ਪਹਿਲਾਂ ਹੁਣ ਉਹਨਾਂ ਬੰਦਿਆਂ ਕੋਲ ਜਾਏਗਾ, ਮੁਹੰਮਦ ਖਾਨ ਅਤੇ ਅਬਦੁਲ ਖਾਨ, ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰੇਗਾ, ਫਿਰ ਬਾਦਸ਼ਾਹ ਦੀ ਕਚਹਿਰੀ 'ਚ ਜਾਏਗਾ, ਉੱਥੋਂ ਫਿਰ ਬਾਦਸ਼ਾਹ ਨੂੰ ਕਹਿ ਸੁਣ ਕੇ ਇੱਕ ਪਿੰਡ ਦੀ ਜਗੀਰ ਇਹਨਾਂ ਨੂੰ ਮਿਲੀ, ਉਹ ਵੀ ਮਾਲਵੇ 'ਚ ਜਿਹੜਾ ਬਠਿੰਡਾ ਇਲਾਕਾ ਹੈ। ਤੁਸੀਂ ਕਦੀ ਬਰਨਾਲੇ ਤੋਂ ਬਾਜਾ ਖਾਨਾ ਜਾਓ, ਤੁਸੀਂ ਸੁਣਿਆ ਹੋਣਾ ਭਾਈਕਾ ਰੂਪਾ ਪਿੰਡ, ਉੱਧਰ ਇੱਕ ਪਿੰਡ ਜਿੱਥੇ ਸਲਾਬਤਪੁਰਾ ਹੈ, ਭਗਤਾ ਭਾਈਕਾ ਹੈ, ਭਗਤੇ ਭਾਈਕੇ ਦੇ ਲਾਗੇ ਪਿੰਡ ਹੈ ਕੋਠਾ ਗੁਰੂ ਕਾ, ਉਹ ਪ੍ਰਿਥੀ ਚੰਦ ਨੂੰ ਜਗੀਰ ਜਿਹੜੀ ਹੈ, ਬਾਬਾ ਪ੍ਰਿਥੀ ਚੰਦ ਉੱਥੇ ਆ ਕੇ ਵੱਸਿਆ, ਬਾਦਸ਼ਾਹ ਨੇ ਦਿੱਤੀ ਸੀ, ਉੱਥੇ ਹੀ ਪਿੰਡ ਲਵਾਇਆ, ਅਤੇ ਸੁਲੀ ਖਾਂ ਦੀ ਮੌਤ ਵੀ ਫਿਰ ਉੱਥੇ ਹੀ ਹੁੰਦੀ ਸੀ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਸਖੇ ਦੀ
ਧਨਵਾਰ,
ਹੇ ਸਮਰਾਥਿ ਕੰਮ ਪੂਰਨ ਮੋਹੇ ਮਾਇਆ
ਧਾਰ,
ਮਹਾਂਪਿਆਰ ਨਾਨਕ ਪਾਲ
ਧਾਰ,
ਆਏ ਪ੍ਰਭ ਸਰਨਾਗਤੀ
ਦਿਆਲ,
ਹੇ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ,
ਜੋ ਸਰਦਾ ਕਰ ਸੇ ਹੁੰਦੇ
ਪਾਰ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।